ਗੁਰਬਾਣੀ ਦਾ ਕੀਰਤਨ ਕਰਨ ਵਾਲੇ ਜਾਂ ਸੁਣਨ ਵਾਲਿਆਂ ਨੂੰ ਇੱਕੋ ਜਿਹਾ ਮਹੱਤਵ ਰੱਖਿਆ। ਸੋਨ ਤੇ ਬਾਵਨ ਹਾਰੇ ਦੋਨਾਂ ਨੂੰ ਸਤਿਗੁਰੂ ਕਿਰਪਾ ਕਰਨ, ਆਓ ਮਨ ਨਿਤੀਆਂ ਇਕਾਗਰ ਕਰੋ। ਜੋ ਲੜੀਵਾਰ ਵਿਚਾਰ ਸਤਸੰਗਤ ਦੇ ਪ੍ਰਥਾਏ ਚੱਲ ਰਹੀ ਹੈ, ਅੱਜ ਦੇ ਦੀਵਾਨ ਵਿੱਚ ਇਹਨੂੰ ਸਮਾਪਤ ਕਰ ਦਿੱਤਾ ਜਾਏ। ਕੱਲ੍ਹ ਨੂੰ ਹਫ਼ਤਾਵਾਰੀ ਦੀਵਾਨ ਵਿੱਚ ਜੈਸੇ ਗੁਰੂ ਕਿਰਪਾ ਕਰੇਗਾ, ਹਾਂ ਆਪੋ ਬੋਲ ਨਾ ਜਾਣ ਦਾ ਮੈਂ ਕੱਟਿਆ ਸਭ ਹੁਕਮਾਂ। ਜੋ ਬੁਲਾਵ ਹੈ ਤਿਉਂ ਬੋਲ ਹੈ ਸਵਾਮੀ, ਕੁਦਰਤ ਕਵਨ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਹੱਥ ਪਿਆ। ਸਤਸੰਗਤ ਦੇ ਪ੍ਰਥਾਏ ਬਹੁਤ ਸਾਰੀਆਂ ਵਿਚਾਰਾਂ ਆਪ ਜੀ ਨੇ ਸਰਵਣ ਕੀਤੀਆਂ ਹਨ। ਇਹ ਜੈਸੇ ਭਾਈ ਗੁਰਦਾਸ ਸਾਹਿਬ ਜੀ ਦੀ ਰਚਨਾ ਤੋਂ ਸਤਸੰਗਤ ਦੇ ਪ੍ਰਥਾਏ ਉਹ ਪਾਵਨ ਬਚਨ ਕਲ ਸਰਵਣ ਕੀਤੇ ਸੀ। ਜੈਸੇ ਬੋਧ ਮਰੀ ਨਾਭ ਆਂਗਰੀ ਕੋਈ ਬਾਹਰ ਹੋਏ, ਪਾਰ ਕਰੈ ਪੂਰ ਸਕੇ ਕੁਸਲ ਵਿਹਾਰ ਹੈ। ਜੈਸੇ ਇੱਕ ਹਾਰੀ ਇੱਕ ਹਰੀ ਪਾਕ ਸਾਲ ਬੈਠ ਭੋਜਨ ਕੇ ਵਿੰਜਨਾ ਦੁਸਵਾਰ ਕੇ ਅਗਤ ਹੈ। ਜੈਸੇ ਰਾਜ ਦੁਆਰ ਜਾਏ ਕਰਤ ਜੁਹਾਰ ਦਾਨ, ਇੱਕ ਹਰੀ ਪਾਸੇ ਦੇਸ਼ ਭੋਗਦਾ ਹੋਏ ਖਾਤ ਹੈ। ਆਠ ਹੀ ਪਹਿਰ ਸਾਠ ਘਰੀ ਮੈਂ ਜੋ ਏਕ ਘਰੀ, ਸਾਧ ਸਮਾਗਮ ਕਰੇ ਨਿਜ ਕਰ ਜਾਤ ਹੈ। ਇਹਦੇ ਆਪ ਜੀ ਨੇ ਕੱਲ ਅਰਥ ਸਰਵਣ ਕੀਤੇ, ਵਿਸਥਾਰ ਨਾਲ ਸਾਰੇ ਵਿਚਾਰ ਆਪ ਜੀ ਨੇ ਕੱਲ ਸਰਵਣ ਕੀਤੀ ਹੈ। ਬਿਲਕੁਲ ਇਸੇ ਤਰ੍ਹਾਂ ਦੀ ਹੀ ਰਚਨਾ ਮਹਾਂਕਵੀ ਬ੍ਰਹਮ ਦੇਵਤੇ ਮਹਾਂਪੁਰਸ਼ ਕਰਤਾ ਗੁਰ ਪ੍ਰਤਾਪ ਸੂਰਜ ਗ੍ਰੰਥ ਭਾਈ ਸੰਤੋਖ ਸਿੰਘ ਸਾਹਿਬ ਗੁਰੂ ਸਾਹਿਬਾਨਾਂ ਦਾ ਸਿਧਾਂਤ ਔਰ ਗੁਰੂ ਸਾਹਿਬ ਜੀ ਦੇ ਇਤਿਹਾਸ ਵਿੱਚ ਜੋ ਸਤਸੰਗਤ ਦੀ ਮਹਿਮਾ, ਗੁਰਸਿੱਖਾਂ ਵਾਸਤੇ ਕੁਝ ਹਦਾਇਤਾਂ ਗੁਰੂ ਨੇ ਕੀਤੀਆਂ, ਉਹ ਆਪਣੀ ਕਾਵਿ ਰਚਨਾ ਵਿੱਚ ਛੰਦਾਬੰਦੀ ਦੇ ਅੰਦਰ ਗੁਰੂ ਦਾ ਹੁਕਮ ਜਿਹੜਾ ਹੈ ਛੰਦਾਬੰਦੀ ਰੂਪ ਦੇ ਅੰਦਰ ਸੁਣਾਉਣਾ ਕੀਤਾ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜੋ ਹੁਕਮ ਦਿੱਤਾ ਕਾਵਿ ਰਚਨੀ ਭਾਈ ਸਾਹਿਬ ਜੀ, ਇਹਦੇ ਵਿੱਚ ਸਿਧਾਂਤ ਗੁਰੂ ਸਾਹਿਬ ਦਾ ਹੈ। ਸਿੱਖੀ ਦਾ ਸਾਰਾ ਸਰੂਪ ਇਹਦੇ ਵਿੱਚ ਉਕਰਿਆ ਹੋਇਆ ਹੈ ਕਿ ਗੁਰੂ ਸਾਹਿਬ ਜੀ ਨੇ ਫਰਮਾਨ ਕੀਤਾ ਕਿ ਗੁਰਸਿੱਖੋ, ਸਿੱਖੀ ਦੀ ਆਰੰਭਤਾ ਜਿਹੜੀ ਹੈ ਉਹ ਅੰਮ੍ਰਿਤ ਭਾਵੇਂ ਚਰਨਾਮ੍ਰਿਤ ਸੀ ਭਾਵੇਂ ਖੰਡੇ ਬਾਟੇ ਦਾ ਅੰਮ੍ਰਿਤ ਹੈ, ਅੰਮ੍ਰਿਤ ਤੋਂ ਜ਼ਿੰਦਗੀ ਦੀ ਆਰੰਭਤਾ ਹੈ ਸਿੱਖੀ ਦੀ ਜ਼ਿੰਦਗੀ। ਨੌ ਜਾਮਿਆਂ ਵਿੱਚ ਚਰਨਾਮ੍ਰਿਤ ਸੀ, ਚਰਨਾਂ ਦਾ ਅੰਮ੍ਰਿਤ ਸੀ, ਤੇ ਉਹਨੂੰ ਤਬਦੀਲ ਕਰਕੇ ਖੰਡੇ ਬਾਟੇ ਦੇ ਵਿੱਚ ਬਾਣੀ ਦੁਆਰਾ ਖੰਡੇ ਬਾਟੇ ਦੁਆਰਾ ਅੰਮ੍ਰਿਤ ਦੀ ਪਹੁਲ ਤਿਆਰ ਕੀਤੀ। ਪਹਾਲ ਖੰਡ ਤਾਰ ਹੋਏ ਜਨਮ ਸੁਹੇਗਾ, ਅੰਮ੍ਰਿਤ ਤੋਂ ਜੀਵਨ ਸ਼ੁਰੂ ਹੈ ਸਿੱਖ ਦਾ, ਸਿੱਖੀ ਦੀ ਸ਼ੁਰੂਆਤ ਅੰਮ੍ਰਿਤ ਤੋਂ ਹੈ, ਭਾਵੇਂ ਚਰਨਾਮ੍ਰਿਤ ਸੀ ਭਾਵੇਂ ਖੰਡੇ ਬਾਟੇ ਦਾ ਅੰਮ੍ਰਿਤ। ਜਿਵੇਂ ਸਿੱਖੀ ਦੀ ਸ਼ੁਰੂਆਤ ਸਿੱਖੀ ਵਿੱਚ ਪ੍ਰਵੇਸ਼ ਕਰਨਾ ਅੰਮ੍ਰਿਤ ਤੋਂ ਹੈ, ਇਸੇ ਤਰ੍ਹਾਂ ਸਿੱਖੀ ਸਿਧਾਂਤਾਂ ਵਿੱਚ ਅੱਠ ਪਹਿਰਾਂ ਦੇ ਵਿੱਚੋਂ ਅੰਮ੍ਰਿਤ ਵੇਲੇ ਤੋਂ ਸਿੱਖ ਦਾ ਜੀਵਨ ਆਰੰਭ ਹੁੰਦਾ। ਗੁਰ ਸਤਿਗੁਰ ਕਾਰ ਜੋ ਸਿੱਖ ਅਖਾਏ ਸੋ ਭਰ ਕੇ ਉੱਠ ਹਰ ਨਾਮ ਧਿਆਵੇ। ਭਾਈ ਸਾਹਿਬ ਜੀ ਨੇ ਸਿੱਖ ਦਾ ਸਰੂਪ ਕਥਨ ਕੀਤਾ, ਕੁਰਬਾਨੀ ਦਿਨਾਂ ਗੁਰਸਿੱਖਾਂ ਪਿਛਲ ਰਾਤੀ ਉੱਠ ਬਦਲਦੇ, ਕੁਰਬਾਨੀ ਤਿੰਨਾਂ ਗੁਰਸਿੱਖਾਂ ਅੰਮ੍ਰਿਤ ਵੇਲ ਹੈ ਸਰ ਨਾ ਵਾਂਦੇ, ਕੁਰਬਾਨੀ ਤਿੰਨਾਂ ਗੁਰਸਿੱਖਾਂ ਇੱਕ ਮਨ ਹੋ ਗੁਰ ਜਾਪ ਜਪੰਦੇ, ਕੁਰਬਾਨੀ ਤਿੰਨਾਂ ਗੁਰਸਿੱਖਾਂ ਸਾਧ ਸੰਗਤ ਚੱਲ ਜਾਏ ਜੁੜਦੇ। ਤੇ ਸਿੱਖ ਨੂੰ ਇਹ ਵੀ ਕਦੇ ਹੰਤਾ ਨਹੀਂ ਹੋਣੀ ਚਾਹੀਦੀ ਮੇਰੀ ਹੁਣ ਅਵਸਥਾ ਉੱਚੀ ਹੋ ਗਈ ਹੈ, ਕਿ ਮੈਂ ਸਤਸੰਗਤ ਵਿੱਚ ਕਾਹਦੇ ਲਈ ਜਾਣਾ ਹੈ, ਸਤਸੰਗ ਵਿੱਚ ਨਾਮ ਦੀਆਂ ਗੱਲਾਂ ਹੋਣੀਆਂ ਹਨ, ਮੇਰੀ ਤਾਂ ਅਵਸਥਾ ਉਸ ਤੋਂ ਉੱਚੀ ਹੈ, ਇਹ ਗੱਲ ਗੁਰੂ ਨੂੰ ਪ੍ਰਵਾਨ ਨਹੀਂ ਹੋਈ। ਬ੍ਰਹਮ ਗਿਆਨ ਹੋਣ ਤੋਂ ਵੀ ਸਤਸੰਗਤ ਦੀ ਕਦੇ ਗੁਰੂ ਸਾਹਿਬਾਨਾਂ ਨੇ ਸਿੱਖ ਨੂੰ ਤਿਆਗਣ ਦੀ ਆਗਿਆ ਨਹੀਂ ਦਿੱਤੀ, ਔਰ ਨਾ ਹੀ ਸਿੱਖਾਂ ਨੇ ਚੌਥੇ ਪਦ ਵਿੱਚ ਜਾ ਕੇ ਵੀ ਸਤਸੰਗਤ ਦੀ ਤਿਆਗ ਨਹੀਂ ਕਦੇ ਕੀਤੀ। ਇਸ ਕਰਕੇ ਬਲਿਹਾਰ ਕਹਿੰਦੇ ਉਹਨਾਂ ਗੁਰਸਿੱਖਾਂ ਤੋਂ, ਸਾਧ ਸੰਗਤ ਚੱਲ ਜਾਏ ਜੁੜੰਦੇ, ਜਿੱਥੇ ਸੰਗਤ ਜੁੜੀ ਹੈ ਉਹਦੇ ਵਿੱਚ ਜਾਣਾ ਭਾਈ ਗੁਰਦਾਸ ਸਾਹਿਬ ਜੀ ਦਾ। ਇਹ ਜਾ ਕੇ ਕਰਦੇ ਕੀ ਹੈ, ਗੁਰਬਾਣੀ ਤਿੰਨਾਂ ਗੁਰਸਿੱਖਾਂ ਗੁਰਬਾਣੀ ਨਿਤ ਗਾਏ ਸੁਣਦੇ, ਜੇ ਕੀਰਤਨ ਆਉਂਦਾ ਤਾਂ ਕੀਰਤਨ ਕਰਨਾ, ਜੇ ਨਹੀਂ ਆਉਂਦਾ ਤਾਂ ਫਿਰ ਸਰਵਣ ਕਰਨਾ। ਕਿਉਂਕਿ ਤਾਂ ਬਹੁਤ ਸਾਰੇ ਕਹਿ ਸਕਦੇ ਹੈ ਕਿ ਮੈਨੂੰ ਕੀਰਤਨ ਨਹੀਂ ਆਉਂਦਾ, ਇਸ ਲਈ ਮੈਂ ਕੀਰਤਨ ਸੁਣਾ ਨਹੀਂ ਸਕਦਾ ਸੰਗਤ ਨੂੰ। ਪਰ ਇਹ ਤਾਂ ਕੋਈ ਵੀ ਨਹੀਂ ਕਹਿ ਸਕਦਾ ਜੀ ਮੈਨੂੰ ਕੀਰਤਨ ਸੁਣਨਾ ਨਹੀਂ ਆਉਂਦਾ। ਇਸ ਕਰਕੇ ਦੋਨੇ ਗੱਲਾਂ ਬਰਾਬਰ ਕੀਤੀਆਂ, ਗੁਰਬਾਣੀ ਨਿਤ ਗਾਏ ਸੁਣਦੇ। ਸੋ ਇਸ ਕਰਕੇ ਅੰਮ੍ਰਿਤ ਵੇਲਾ ਸਤਨਾਮ ਵਡਿਆਈ ਵਿਚਾਰ ਕਰਨੀ ਆਵੇ ਕਪੜਾ ਨਦਰੀ ਮੌਕਾ। ਜੇ ਡਿਊਟੀ ਰਾਤ ਨੂੰ ਹੈ ਉਹ ਤਾਂ ਹੈ ਮਜ਼ਬੂਰੀ ਤੌਰ, ਵਰਨਾ ਅੰਮ੍ਰਿਤ ਵੇਲੇ ਜਾਗਣ ਦਾ ਵਿਧਾਨ ਗੁਰਮਤ ਵਿੱਚ ਹੈ। ਬ੍ਰਹਮ ਮਹੂਰਤ ਉੱਠੇ ਨਰ ਚਿਤਵੈ ਏਤੀ ਵਾਤ, ਉਹਨੂੰ ਸੰਸਕ੍ਰਿਤ ਚ ਬ੍ਰਹਮ ਮਹੂਰਤ ਸਮਾਂ ਵੀ ਕਹਿੰਦੇ ਆ ਅੰਮ੍ਰਿਤ ਵੇਲੇ ਨੂੰ। ਪਿਛਲੇ ਰਾਤੀ ਜਾਗਣਾ, ਨਾਮ ਦਾਨ ਇਸ਼ਨਾਨ ਲਗਾਏ, ਐਸਾ ਭਾਈਸ਼ਾ ਖਤਮ ਕਰਦੇ। ਇਸ ਕਰਕੇ ਗੁਰਸਿੱਖੀ ਦੀ ਅਰੰਭ ਦਾ ਅੰਮ੍ਰਿਤ ਵੇਲੇ ਤੋਂ, ਅੰਮ੍ਰਿਤ ਤੋਂ ਅੰਮ੍ਰਿਤ ਵੇਲੇ ਤੋਂ ਅੰਮ੍ਰਿਤ ਨਾਮ ਪਰਮੇਸ਼ਵਰ ਵਾਹਿਗੁਰੂ ਚਿੰਤਨ ਕਰਨਾ ਆਰੰਭ ਕਰ। ਸਿੱਖੀ ਦੀ ਸ਼ੁਰੂਆਤ ਅੰਮ੍ਰਿਤ ਸ਼ਬਦ ਸਿੱਖੀ ਦੇ ਵਿੱਚ ਇੰਨਾ ਗੂੜਾ ਰਿਸ਼ਤਾ ਹੈ ਕਿ ਜਿਵੇਂ ਨੌ ਦੇ ਮਾਰ ਦਾ ਰਿਸ਼ਤਾ ਹੈ, ਅੰਮ੍ਰਿਤ ਦੇ ਨਾਲ ਸਿੱਖ ਦਾ ਐਸਾ ਜੀਵਨ ਦਾ ਰਿਸ਼ਤਾ ਅਲੱਗ ਨਹੀਂ ਹੋ ਸਕਦਾ। ਅੰਮ੍ਰਿਤਧਾਰੀ ਹੋਣਾ ਤੇ ਫਿਰ ਅੰਮ੍ਰਿਤ ਵੇਲੇ ਉੱਠਣਾ, ਅੰਮ੍ਰਿਤ ਬਾਣੀ ਦਾ ਨਿਤਨੇਮ ਕਰਨਾ, ਅੰਮ੍ਰਿਤ ਰੂਪ ਨਾਮ ਦਾ ਅਭਿਆਸ ਕਰਨਾ। ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਸਿੱਖ ਨੂੰ ਐਸਾ ਜੀਵਨ ਦੇ ਵਿੱਚ ਦਿੱਤਾ ਹੈ। ਤੇ ਭਾਈ ਸੰਤੋਖ ਸਿੰਘ ਸਾਹਿਬ ਇੱਥੇ ਗੁਰੂ ਦਾ ਹੁਕਮ ਸਾਨੂੰ ਸੁਣਾਉਂਦੇ ਹੈ ਕਿ ਗੁਰੂ ਨੇ ਆਹ ਹੁਕਮ ਕੀਤਾ ਕਿ ਅੰਮ੍ਰਿਤ ਵੇਲਾ ਕਰੋ ਇਸ਼ਨਾਨ, ਗੁਰ ਕੋ ਸ਼ਬਦ ਪਠੋ ਕਰ ਦਿਆ। ਇਹ ਅੰਮ੍ਰਿਤ ਵੇਲੇ ਪਹਿਲਾਂ ਜਾਗਣਾ ਤੇ ਫਿਰ ਜਾ ਕਰਕੇ ਫਰੀਦ ਸਾਹਿਬ ਤੇ ਇੱਥੇ ਤਾਂ ਕਹਿੰਦੇ ਕਹਿੰਦੇ ਫਰੀਦਾ ਪਿਛਲੀ ਰਾਤ ਨਾ ਜਾਗਿਓ, ਜੀਵਨ ਤੜੋ ਹੋਇਆ ਉਹ ਤਾਂ ਜਿਉਂਦੇ ਹੀ ਮਰਿਆ ਹੋਇਆ, ਜੇ ਤੇਰੇ ਕੋਲੋਂ ਅੰਮ੍ਰਿਤ ਵੇਲਾ ਨਹੀਂ ਸੰਭਾਲ ਹੁੰਦਾ। ਜਿਹੜਾ ਢਿੱਲ ਕਰਨੀ ਘੋਲ ਦੇ ਵਿੱਚ ਨਾ ਉੱਠਣਾ, ਉਹਦੇ ਲਈ ਤਾਂ ਬੜੀ ਸਖਤ ਪਾਬੰਦੀ ਹੈ। ਇਸ ਕਰਕੇ ਕਹਿੰਦੇ ਨੇ ਕਲ ਯੁਗ ਜਿਸ ਵੇਲੇ ਆਪਣਾ ਬਲ ਕਿਸੇ ਵਿਅਕਤੀ ਤੇ ਪਾਉਂਦਾ ਹੈ, ਮਹਾਨ ਤਪਸਵੀ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ ਮਹਾਂਪੁਰਸ਼ਾਂ ਦਾ ਪ੍ਰੈਕਟੀਕਲ ਜੀਵਨ ਵਿੱਚੋਂ ਉਹਨਾਂ ਦੇ ਅਨੁਭਵ ਦੀ ਬਾਤ, ਉਹ ਕਹਿੰਦੇ ਕਲਯੁਗ ਪਹਿਲਾਂ ਸਿੱਖ ਦੇ ਕੋਲੋਂ ਜਿਹਨੂੰ ਉਹਨੇ ਤੋੜ ਲੈਣਾ ਗੁਰੂ ਨਾਨਕ ਦੇ ਨਾਲੋਂ, ਪਹਿਲਾਂ ਅੰਮ੍ਰਿਤ ਵੇਲਾ ਖੋਦਾ ਹੋਵੇ। ਤੇ ਜੇ ਇਹਦੇ ਵਿੱਚ ਕਾਮਯਾਬ ਹੋ ਜਾਵੇ ਸਿੱਖ ਢਿੱਲ ਵਰਤੇ ਤੇ ਅੰਮ੍ਰਿਤ ਵੇਲਾ ਪਾ ਬੈਠੇ ਤੇ ਫਿਰ ਦੂਜਾ ਹੱਲਾ ਮਾਰਦਾ ਉਹਦੇ ਕੋਲ ਨਿਤਨੇਮ ਹੋ ਜਾਵੇ। ਇਹ ਦੂਜਾ ਹੱਲਾ ਵੱਜਦਾ ਉਹਦੇ ਚ ਅੰਮ੍ਰਿਤ ਵੇਲੇ ਦੇ ਨਾਲ ਨਿਤਨੇਮ ਵੀ ਗਿਆ। ਫਿਰ ਤੀਜੇ ਹੱਲੇ ਦੇ ਵਿੱਚ ਸਿੱਖ ਦੇ ਕੋਲੋਂ ਭਾਈ ਰਹਿਤ ਵਹਿਤ ਖੋਲ ਜਾਂਦਾ, ਸਿੱਖੀ ਦਾ ਜੀਵਨ ਖੋਲ ਜਾਂਦਾ। ਸਿੱਖ ਦੇ ਕੋਲੋਂ ਸਤਸੰਗਤ ਖੋ ਲੈਂਦਾ, ਤੇ ਬਾਕੀ ਕੀ ਬਚਿਆ, ਬਾਕੀ ਤਾਂ ਕੁਛ ਉਹਨਾਂ ਨਾਲ ਬਚਿਆ। ਇਸ ਵੇਲੇ ਗੁਰੂ ਸਾਹਿਬ ਜੀ ਦਾ ਜੋ ਪਾਵ ਬਚਨ ਹੈ ਕਹਿੰਦੇ ਅੰਮ੍ਰਿਤ ਵੇਲਾ ਕਰੋ ਇਸ਼ਨਾਨ, ਗੁਰੂ ਕੋ ਸਭ ਪਠੋ ਕਰ ਧਿਆਨ। ਗੁਰੂ ਦਾ ਸ਼ਬਦ ਜਦੋਂ ਵੀ ਪੜ੍ਹਨਾ ਹੈ ਯਾਨੀ ਗੁਰਬਾਣੀ ਪੜ੍ਹਨੀ ਹੈ, ਧਿਆਨ ਨਾਲ ਪੜ੍ਹਨੀ। ਕਿਵੇਂ, ਕਿਸ ਤਰੀਕੇ ਨਾਲ ਪੜ੍ਹਨੀ, ਉਹ ਫਿਰ ਗੁਰੂ ਸਾਹਿਬ ਅੱਗੇ ਦੱਸਦੇ ਹੈ। ਅਰਥ ਵਿਚਾਰ ਉਚਾਰਨ ਕਰੀਏ, ਕਿਤੋਂ ਸੁਣੋ ਕਰ ਨਿਰਣੇ ਕਰੀਏ। ਗੁਰਬਾਣੀ ਉਦੋਂ ਕਰਨਾ ਚਾਹੀਦਾ ਹੈ, ਪੁਰਾਣੇ ਸਮੇਂ ਦੇ ਗੁਰਸਿੱਖਾਂ ਵੱਲ ਵੇਖੋ। ਗੁਰੂ ਕਹਿ ਲਓ ਗੋਬਰ ਰਾਏ ਵਿੱਚ 28 ਕਥਾ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ, ਸੰਤ ਗਿਆਨੀ ਸੁੰਦਰ ਸਿੰਘ ਜੀ ਤੋਂ ਬਾਅਦ, ਵੱਡਿਆਂ ਤੋਂ ਬਾਅਦ। ਜਥੇਦਾਰ ਗੁਰਦਿਆਲ ਸਿੰਘ ਜੀ ਨੇ ਬਹਿ ਕੇ ਕਥਾ ਕੀਤੀ ਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਮੰਡਲੀ ਫਿਰ। ਤੇ ਕਥਾ ਸੁਣਦਿਆਂ ਸੁਣਦਿਆਂ ਜਿਹੜੇ ਬਿਲਕੁਲ ਕੋਰੇ ਅਨਪੜ੍ਹ, ਜਿਹਨਾਂ ਨੂੰ ਕੋਈ 35 ਅੱਖਰਾਂ ਦਾ ਗਿਆਨ ਨਹੀਂ, ਪਰ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਇੰਨਾ ਗਿਆਨ ਹੋ ਗਿਆ ਸੀ ਕਿ ਸਰੋਤੇ ਵੀ ਗਿਆਨੀ ਬਣ ਗਏ ਸੀ। ਬੋਕਰ ਨਿਤਨੇਮ ਸ੍ਰੀ ਕਥਾ ਸੁਣਨੀ, ਸੁਣ ਸੁਣ ਅੰਧੇ ਪਾਵੇਗਾ। ਅਰਥ ਵਿਚਾਰ ਉਚਾਰਨ ਕਰੀਏ, ਜੇ ਅਰਥ ਗੁਰਬਾਣੀ ਦੇ ਗੁਰੂ ਨੇ ਸਮਰੱਥਾ ਬਖਸ਼ੀਏ ਤਾਂ ਉਚਾਰਨ ਕਰੀਏ, ਤੇ ਨਹੀਂ ਫਿਰ ਭਾਈ ਉਹਨੂੰ ਸੁਣ ਕੇ ਨਿਰਣਾ ਕਰਕੇ ਹਿਰਦੇ ਵਿੱਚ ਉਹਨਾਂ ਅਰਥਾਂ ਦੇ ਸਿਧਾਂਤ ਨੂੰ ਧਾਰਨ ਕਰਨਾ। ਅਰਥ ਵਿਚਾਰ ਉਚਾਰਨ ਕਰੀਏ, ਕਿਦੋਂ ਸੁਣੋ ਕਰ ਨਿਰਣੇ ਤੱਕੀਏ। ਉਹਨਾਂ ਅਰਥਾਂ ਨੂੰ ਆਪਣੇ ਹਿਰਦੇ ਦੇ ਖਜ਼ਾਨੇ ਵਿੱਚ ਇਉਂ ਜੋੜ ਕੇ ਰੱਖਣਾ ਜਿਵੇਂ ਇੱਕ ਇੱਕ ਪੈਨੀ ਜੋੜ ਕੇ, ਇੱਕ ਇੱਕ ਰੁਪਈਆ ਜੋੜ ਕੇ ਬੰਦਾ ਚਾਹੁੰਦਾ ਮੈਂ ਅਮੀਰ ਬਣ ਜਾਵਾਂ। ਇਸੇ ਤਰ੍ਹਾਂ ਪਾਗ ਖੜੇ ਹਰ ਸੰਤ ਤੁਮਾਰੇ, ਜਿਨ ਕਰ ਧਨ ਹਰ ਨਾਮਾ ਨਾਮ ਦਾ ਧਨ ਕਿਉਂ ਜੋੜ। ਅਰਥ ਵਿਚਾਰ ਉਚਾਰਨ ਕਰੀਏ, ਕਿਦੋਂ ਸੁਣੋ ਕਰ ਨਿਰਣੇ ਧਰੀਏ। ਫਿਰ ਉਹੀ ਗੱਲ ਭਾਈ ਸੰਤੋਖ ਸਿੰਘ ਵਾਲੀ ਇੱਥੇ ਆ ਰਹੀ ਹੈ, ਸਲਤਾ ਮੈਂ ਨੌਕਾ ਵੋ ਭਰੀਏ। ਨਦੀ ਦੇ ਵਿੱਚ ਬੇੜੀ ਜਿਹੜੀ ਹੈ ਉਹਦੇ ਚ ਬਦਨ ਭਰਿਆ ਹੋਇਆ, ਸਲਤਾ ਮੈਂ ਨੌਕਾ ਵੋ ਭਰੀਏ ਤੇ ਚਤਰੰਗਲ ਜਲ ਬਾਹਰ ਨਿਕਲੀਆ, ਚਾਰ ਉਂਗਲ ਪਾਣੀ ਤੋਂ ਬਾਹਰ ਚੱਲਦੀ ਹੈ। ਭਰੀ ਭਾਰ ਸੋ ਉਤਰੈ ਪਾ, ਭਾਰ ਦੀ ਭਰੀ ਹੋਈ ਕਿਨਾਰੇ ਲੱਗ ਜਾਂਦੀ। ਤਿੰਨ ਜਗ ਕਾਜ ਕੇ ਵਿਵਹਾਰ, ਨਿਸ਼ਚਿਤ ਕਰੋ ਧਰਮ ਦੀ ਕਿਰਤ, ਕਿਸੇ ਦੀ ਕਿਰਤ ਰਾਤ ਦੀ ਹੈ, ਕਿਸੇ ਦੀ ਦਿਨ ਦੀ ਹੈ, ਕਰੋ। ਗੁਰੂ ਸਾਹਿਬ ਕਹਿੰਦੇ ਕਿਰਤ ਹੈ, ਕਿਰਤ ਕਰਨ ਦੀ ਆਗਿਆ ਗੁਰੂ ਦੀ, ਕਿਰਤ ਵਿਰਤ ਕਰ ਧਰਮ ਦੀ। ਨਿਸ਼ਚਿਤ ਕਰੋ ਧਰਮ ਦੀ ਕਿਰਤ, ਚਤੁਰ ਘੜੀ ਦੇਖੋ ਗੁਰਮਹਿ ਵਿਰਤ, ਚਾਰ ਘੜੀਆਂ ਕਹਿੰਦੇ ਸਤਸੰਗ ਜ਼ਰੂਰ ਕਰੋ। ਸਤਸੰਗਤ ਦਾ ਮਹਾਤਮ ਬਹੁਤ ਵੱਡਾ ਹੈ। ਕਬੀਰ ਸਾਹਿਬ ਜੀ ਦਾ ਇੱਕ ਪਾਵਨ ਬਚਨ ਹੈ ਕਿ ਇਹਦੇ ਚ ਪਰਿਵਰਤਨ ਕਿਵੇਂ ਆਉਂਦਾ ਸਤਸੰਗਤ ਕਰਦੇ। ਪ੍ਰਕਿਰਤੀ ਤੋਂ ਦ੍ਰਿਸ਼ਟਾਂਤ ਕਿਉਂਕਿ ਕਬੀਰ ਸਾਹਿਬ ਨੂੰ ਨੀਵੀਂ ਜਾਤ ਦਾ ਸੁਣ ਕੇ ਕੁਝ ਉੱਚੀ ਜਾਤ ਵਾਲੇ ਲੋਕ ਈਰਖਾ ਦਵੈਸ਼ ਕਰਦੇ ਸਨ, ਇਹ ਮੁੜ ਤੋਂ ਚਲੀ ਆ ਰਹੀ ਹੈ, ਸੰਸਾਰ ਦੇ ਰਹਿਣ ਤੱਕ ਰਹੇਗੀ, ਦਵੈਸ਼ ਕੀਤੀ। ਕਬੀਰ ਸਾਹਿਬ ਦੇ ਕੋਲ ਸ਼ਰਧਾਲੂਆਂ ਦੀ ਭੀੜ ਦੇਖ ਕੇ ਜਿਹਨਾਂ ਦੇ ਹਿਰਦੇ ਸ਼ਾਂਤ ਹੁੰਦੇ ਸਨ, ਕਬੀਰ ਸਾਹਿਬ ਨੇ ਆਪਣੀ ਜ਼ਿੰਦਗੀ 7 ਲੱਖ ਬੰਦੇ ਨੂੰ ਪਰਮਾਤਮਾ ਦੇ ਨਾਲ ਜੋੜਿਆ। ਕੋਈ ਸਾਧਨ ਨਹੀਂ ਸੀ ਕਬੀਰ ਕੋਲ, ਤੇ ਅੱਜ ਤਾਂ ਬਹੁਤ ਸਾਧਨ, ਕੋਈ ਸਵਾਰੀ ਨਹੀਂ ਸੀ, ਤੁਰ ਕੇ ਜਾਂਦੇ ਸੀ, ਭ੍ਰਮਣ ਕੀਤਾ, ਪਿੰਡ ਪਿੰਡ ਜਾ ਕੇ ਨਾਮ ਨਾਲ ਜੁੜਿਆ ਲੋਕਾਂ, ਤੇ ਬ੍ਰਾਹਮਣ ਖੁਸਦੇ ਸੀ ਇਸ ਪਰ। ਇਕੱਠੇ ਹੋ ਕੇ ਬ੍ਰਾਹਮਣ ਕਹਿਣ ਲੱਗੇ, ਕਬੀਰ ਤੂੰ ਬਹੁਤ ਵਿਗੜਿਆ ਹੋਇਆ ਬੰਦਾ। ਇਹ ਗੱਲ ਕਬੀਰ ਦੇ ਕੰਨਾਂ ਨੇ ਸੁਣੀ, ਆਪ ਕਿਸੇ ਦੂਸਰੇ ਦੀ ਸੁਣਾਈ ਹੋਈ, ਆਪਣੇ ਕੰਨਾਂ ਨਾਲ ਕਬੀਰ ਨੇ ਸੁਣੀ ਕਿ ਬ੍ਰਾਹਮਣ ਕਹਿੰਦੇ ਤੂੰ ਬਹੁਤ ਵਿਗੜਿਆ। ਫਰੀਦ ਸਾਹਿਬ ਜੀ ਕਹਿਣ ਲੱਗੇ, ਠੀਕ ਹੈ, ਜੇ ਤੁਹਾਡੇ ਵਿਚਾਰਾਂ ਵਿੱਚ ਐਸਾ ਹੀ ਹੈ ਤਾਂ ਮੈਂ ਸਵੀਕਾਰ ਕਰਦਾ। ਔਰ ਬ੍ਰਹਮ ਨੂੰ ਜਾਣਦੇ ਹੋ, ਵਿਗੜੇ ਦੀ ਪਰਿਭਾਸ਼ਾ ਕੀ ਹੈ, ਮੈਂ ਕਿਸ ਤਰ੍ਹਾਂ ਦਾ ਵਿਗੜਿਆ, ਤੁਸੀਂ ਕਿਸ ਤਰ੍ਹਾਂ ਦਾ ਸਮਝ ਰਹੇ ਹੋ। ਇੱਕੋ ਹੀ ਮਨੁੱਖ ਨੂੰ ਦੋ ਵੱਖਰੀਆਂ ਵੱਖਰੀਆਂ ਅੱਖਾਂ ਵੇਖ ਰਹੀਆਂ, ਵਿਚਾਰ ਦੋਨਾਂ ਦੇ ਅਲੱਗ ਅਲੱਗ, ਇੱਕ ਉਹਨੂੰ ਦੇਖਦਾ ਸਾਧ ਰੂਪ ਦੇ ਅੰਦਰ ਤੇ ਦੂਜਾ ਦੇਖਦਾ ਚੋਰ ਰੂਪ ਦੇ ਅੰਦਰ। ਇੱਕ ਉਹਨੂੰ ਚੰਗਾ ਮੰਨ ਕੇ ਵੇਖ ਰਿਹਾ, ਦੂਜਾ ਮੰਦਾ ਮੰਨ ਕੇ ਦੇਖ ਰਿਹਾ, ਦੇਖ ਦੋ ਨਹੀਂ ਰਹੇ। ਜਿਹੜਾ ਚੰਗਾ ਮੰਨ ਰਿਹਾ ਉਹਦੇ ਕੋਲ ਚੰਗਾ ਹੋਣ ਦੇ ਸਬੂਤ ਬਣੇ ਨੇ, ਜਿਹੜਾ ਕੋਈ ਮੰਦਾ ਮੰਨ ਰਿਹਾ ਉਹਦੇ ਕੋਲ ਮੰਦਾ ਹੋਣ ਦੇ ਸਬੂਤ ਨਹੀਂ ਮਿਲਦਾ। ਸੱਚਾ ਕੌਣ ਦੋਨਾਂ ਵਿੱਚ? ਤਾਂ ਪਰਮਾਤਮਾ ਜਾਣੇ। ਇੱਕੋ ਹੀ ਮੁੱਖ ਸਿੱਖ ਕਰਦਾ ਵੇਖਿਆ ਤੇ ਉਸੇ ਮੁੱਖ ਦੇ ਨਾਲ ਉਹਦੀ ਨਿੰਦਾ ਕਰਦਾ ਵੇਖਿਆ ਗਿਆ। ਇੱਕੋ ਹੀ ਮਨੁੱਖ ਦੋ ਪੱਖਾਂ ਦੇ ਵਿੱਚ ਵੇਖਿਆ ਗਿਆ, ਆਮ ਹੀ ਘਟਣਾ। ਇੱਥੋਂ ਫਿਰ ਦੇਖਦਾ ਵੀ ਸੰਸਾਰ ਦੀ ਦ੍ਰਿਸ਼ਟੀ ਕੁੱਤਾ ਦ੍ਰਿਸ਼ਟੀ ਹੋ, ਕੁੱਤਾ ਜਿਹੜੇ ਮੁੱਖ ਦੇ ਨਾਲ ਦੁੱਧ ਪੀਂਦਾ ਹੈ ਤੇ ਉਸੇ ਮੁੱਖ ਦੇ ਨਾਲ ਲੋਕਾਂ ਦੀ ਗੰਦਗੀ ਚੱਲਦਾ ਹੈ। ਇੱਕੋ ਹੀ ਜੀਵ ਹੈ ਕੁੱਤੇ ਕੋਲ, ਜਿਹਦੇ ਨਾਲ ਅੰਮ੍ਰਿਤ ਰੂਪ ਦੁੱਧ ਵੀ ਪੀਤਾ ਤੇ ਗੰਦਗੀ ਵੀ ਕਰ। ਜਦੋਂ ਕੁੱਤਾ ਦ੍ਰਿਸ਼ਟੀ ਹੋਏਗੀ ਫਿਰ ਮਨੁੱਖ ਦੋ ਹੀ ਕੰਮ ਕਰੇਗਾ, ਉਸੇ ਮਨੁੱਖ ਦੀ ਸਿਫਤ, ਉਸੇ ਦੀ ਨਿੰਦਾ। ਇਸ ਕਰਕੇ ਕਬੀਰ ਸਾਹਿਬ ਕਹਿੰਦੇ, ਦੇਖੋ ਬਾਤ ਇਹ ਹੈ, ਜੇ ਤੁਸੀਂ ਇਹ ਸਮਝਦੇ ਹੋ ਕਿ ਕਬੀਰ ਵਿਗੜ ਗਿਆ, ਪਰ ਜਿਹੜੇ ਢੰਗ ਨਾਲ ਮੈਂ ਵਿਗੜਿਆ ਤੇ ਮੈਂ ਲੋਕਾਂ ਨੂੰ ਵੀ ਵਿਗੜਾਂਗਾ, ਇਹ ਯਾਦ ਰੱਖਿਓ। ਕਹਿਣ ਲੱਗੇ, ਕਿਉਂਕਿ ਦੁੱਖਣ ਰੂਪ ਵਚਨਾਂ ਨੂੰ ਭੁੱਖਣ ਰੂਪ ਬਣਾਉਣਾ ਇਹ ਸਤਿਪੁਰਸ਼ਾਂ ਦੇ ਕਰਤੱਵ ਹੈ। ਮਾੜੀ ਗੱਲ ਦੇ ਵਿੱਚੋਂ ਵੀ ਚੰਗਾ ਗਿਆਨ ਲੈ ਲੈਣਾ। ਮਹਾਂਪੁਰ ਕਥਾ ਵਿੱਚ ਸੁਣਾਇਆ ਕਰਦੇ ਸੀ, ਕਹਿੰਦੇ ਵਿੱਚ ਬੜਾ ਪਖੰਡੀ ਸੀ, ਉਹਦੇ ਕੋਲ ਕੋਈ ਠਹਿਰੇ ਨਾ, ਲੋਕਾਂ ਦੇ ਵਿੱਚ ਬਦਨਾਮੀ ਸੀ, ਪਤਾ ਸੀ ਵੀ ਇਹ ਪਖੰਡ ਕਰਨ ਵਾਲਾ ਹੈ, ਤੇ ਨਾਲ ਇਹ ਵੀ ਪਤਾ ਸੀ ਵੀ ਇਹ ਡੇਰੀ ਵਿੱਚ ਰਹਿ ਕੇ ਨਸ਼ਾ ਵੀ ਵਰਤਦਾ ਹੈ, ਇਸ ਕਰਕੇ ਲੋਕੀ ਉਹਦੇ ਬਹੁਤਾ ਨੇੜੇ ਨਹੀਂ ਸੀ ਜਾਂਦੇ। ਜਾਇਦਾਦ ਹੈਗੀ ਸੀ ਕਹਿੰਦੇ ਨੂੰ, ਇੱਕ ਵਿਚਾਰਾ ਘਰੋਂ ਦੁਖੀ ਹੋ ਕੇ ਨਿਕਲਿਆ ਹੋਇਆ, ਉੱਥੇ ਡੇਰੇ ਆਇਆ, ਉਹਨੂੰ ਕਹਿੰਦੇ ਮਹਾਤਮਾ ਜੀ ਮੈਂ ਤੁਹਾਡਾ ਸ਼ਿਸ਼ ਬਣਨਾ ਚਾਹੁੰਦਾ, ਬੜਾ ਦੁਖੀ ਹਾਂ, ਘਰ ਤੋਂ ਦੁਖੀ ਹੋ ਕੇ ਆਇਆ, ਗਰਮੀ ਹੋਈ ਖਟਪਟ ਚਲੋ ਬਾਬਾ ਕੇ ਮੱਠ ਪਰ। ਇਹ ਕਹਿਣ ਲੱਗਾ ਵੀ ਫਿਰ ਤਾਂ ਆਪਾਂ ਦੋਵੇਂ ਦੁਖੀ ਇਕੱਠੇ ਹੋ ਗਏ, ਮੈਂ ਵੀ ਦੁਖੀ ਹਾਂ, ਮੈਨੂੰ ਚੇਲਾ ਨਹੀਂ ਮਿਲਦਾ, ਮੈਂ ਇਸ ਕਰਕੇ ਦੁਖੀ ਹਾਂ, ਤੇ ਤੈਨੂੰ ਟਿਕਾਣਾ ਮਿਲ ਗਿਆ, ਤੂੰ ਰਹਿ ਮੇਰੇ ਕੋਲ। ਕਹਿਣ ਲੱਗਾ, ਗੁਰੂ ਜੀ ਜਦ ਮੈਂ ਤੁਹਾਡਾ ਸ਼ਿਸ਼ ਬਣ ਗਿਆ ਤੇ ਹੁਣ ਮੈਨੂੰ ਕੋਈ ਨਾਮ ਵੀ ਦਿਓ, ਕਹਿੰਦੇ ਨੇ ਸੰਤਾਂ ਕੋਲ ਨਾਮ ਹੁੰਦਾ, ਮੇਰੀ ਕਲਿਆਣ ਬਾਰੇ ਵੀ ਸੋਚੋ, ਮੈਂ ਘਰ ਬਾਹਰ ਛੱਡਿਆ, ਮੈਨੂੰ ਦੱਸੋ ਮੇਰਾ ਧਰਮ ਕੀ ਹੈ, ਸ਼ਿਸ਼ ਦਾ ਧਰਮ ਕੀ ਹੈ। ਹੁਣ ਗੁਰੂ ਸਦਾਏ ਅਗਿਆਨੀ ਅੰਧਾ ਸੀ ਤਾਂ ਉਹ ਮੂਰਖ ਗਾਂ, ਇਸ ਕਰਕੇ ਉਹਨੇ ਨਾਮ ਨਾਲ ਕੀ ਜੋੜਨਾ ਸੀ। ਉਹ ਕਹਿੰਦਾ ਤਿੰਨ ਗੱਲਾਂ ਨਾਲ ਮੈਂ ਤੈਨੂੰ ਜੋੜਦਾ, ਤੇਰਾ ਇਹੀ ਪਰਮ ਧਰਮ ਹੈ। ਕਹਿੰਦਾ ਦੱਸੋ ਜੀ, ਕਹਿੰਦਾ ਇਸ ਤਰ੍ਹਾਂ ਕਰਿਆ ਕਰ, ਤਮਾਖੂ ਕੂਟਣਾ, ਗੋਬਰ ਥਾਪਣਾ ਤੇ ਦੂਬਰ ਖੋਦਣਾ, ਇਹੀ ਪਰਮ ਧਰਮ। ਕਹਿੰਦਾ ਜੀ ਮੈਨੂੰ ਸਮਝ ਨਹੀਂ ਆਈ। ਕਹਿੰਦਾ ਦੇਖਾ, ਜਿਹੜੀ ਆਪਣੇ ਡੇਰੇ ਗਾਂ ਮੱਝਾਂ ਰੱਖੀਆਂ ਨਾ, ਇਹਨਾਂ ਵਾਸਤੇ ਘਾਹ ਖੋਦ ਕੇ ਲਿਆ ਕਰ, ਦੂਬਰ ਘਾਹ ਨੂੰ ਕਹਿੰਦੇ ਦੂਬਰ ਖੋਤਣਾ, ਇਹਨਾਂ ਨੂੰ ਪੱਠੇ ਪਾਇਆ ਕਰ। ਨਹੀਂ ਠੀਕ ਹੈ। ਕਹਿੰਦਾ ਵੀ ਲੰਗਰ ਦੇ ਵਿੱਚ ਆਪਾਂ ਨੂੰ ਪਾਥੀਆਂ ਜਾਣੀਆਂ ਪੈਂਦੀਆਂ ਨੇ, ਇਸ ਕਰਕੇ ਗੋਬਰ ਥਾਪਣਾ ਪਾਥੀਆਂ ਵੀ ਤੂੰ ਪੱਥਿਆ ਕਰੇ, ਤੇ ਕਿਹੜਾ ਕੋਈ ਬੀਬੀ ਹੈ ਵੀ ਜਿਹੜੀ ਪਾਥੀਆਂ ਪੱਥੂਗੀ। ਤੇ ਦੂਸਰਾ ਕਹਿੰਦਾ ਵੀ ਮੈਂ ਚਿਲਮ ਪੀਣਾ, ਤੰਬਾਕੂ ਦੇ ਵਿੱਚ ਕੁੱਟਣ ਦੀ ਲੋੜ ਹੈ, ਤੰਬਾਕੂ ਕੁੱਟਣਾ ਇਹ ਕੱਟ ਕੇ ਚਿਲਮ ਭਰ ਕੇ ਗਿਆ। ਕਹਿੰਦੇ ਜੀ ਬਸ, ਕਹਿੰਦੇ ਇਹੀ ਪਰਮ ਧਰਮ ਤੇਰੇ ਲਈ, ਤਾਂ ਇਹੀ ਪਰਮ ਧਰਮ ਹੈ। ਉਹ ਪਖੰਡੀ ਸੀ ਕਹਾਂ, ਉਹਨੇ ਆਪਣਾ ਚੇਲਾ ਵੀ ਉਸੇ ਤਰ੍ਹਾਂ ਲਾ ਦਿੱਤਾ। ਸੰਸਾਰ ਵਿੱਚ मौत तो सारे च आ रही है, भावे गुरमुख है मनमुख है, पर मौत शरीर की है। कई शरीर के होंगे आ जाती है, संसार रेंद भी वह मरिया के समान ही होंगे, कोई बहुत ही लौट नहीं समाज, कई मर के भी जिंदे रेंगे, बड़ा फर्क है। तो महात्मा चढ़ाई कर गया, उसका संस्कार कर दिता, वो थां पर इन डेरा मिल गया, खाता पीता मौजा करता है, इन्हें कि कोई ब्रह्म ज्ञानी महात्मा रामता तुरिया जाता। उसने दोपहर कट्टी रात कट्टी, देखा तंबाकू कुटदा, देखा घा खोदा, देखा गोबर थापदा। महापुरुष कहते हुए महात्मा हो रहा है नाम जी, कहना घरवार कद नहीं छड़िया, कहते जी घरवार छड़िया धर्म कमाने वास्ते, नाम जपन वास्ते। कहते फिर आप ही करते हैं कम, तो घर बथेरे से घा ही गोतना से घर पोतियां का, घर कम छड़िया, फिर तंबाकू का हाथ भी नहीं लाईदा, तू चंदमा भरना तंबाकू कटदा रोज, ये तो एडी माड़ी चीज है भी यदा दर्शन करना माड़ा है, गोए का हाथ भराई करना है, लड़ता है तेरी साधगी। वो कहना जी मेरे गुरु का यह वचन है, मैं तो अपने गुरु का वचन कमा रहा। महात्मा ने सोचा भी यदा मतलब जी जी कोको यही कोको के बच्चे जहाजा पखंडी साध जी, उन्हें गां जहाँ पखंडी पैदा कर दिता, पर हम पखंड चो क्ढना किमें, जिमें कह दिता भी तेरा साध पखंडी सी, ये मानो डंडे मेरे रोटी भी नहीं देनी जी, रात कट्टनी है वह भी मेरे लिए मुश्किल हो जू भी ना, इन्हें इस काम तो हटना मैं ज्योति पर। उन्हें कहा भी बचन का है दुख रूप, ये कथा च बचन सुनाया सन, कहते इनू भूख रूप किमें बना, गहना किमें बना, बिठा लिया कहते मूर्खा तेरा गुरु का लगता परमात्मा, तेरा गुरु लगता ज्ञानवान, पर तू मूर्ख है। कहना जी क्यों मैं मूर्ख ने, कहना तेन जिड़ा कुछ कहा है वो तेरी कल्याण लुकी हुई है, पर अर्थ उत कट ले। कहना जी दसो की कहा सी तेरे गुरु ने, कहना जी कहा गूबर दूबर खोदना। कहना मूर्खा विचार का खुरपा लैके और राग दवैश का घा हिरदे के खोदना सी, तू तो दूआ खुरपा चकी फिरना, वह दूआ खुरपा नहीं है, तेरे हिरदे च राग दवैश है विषय विकार, विचार के खुरपे दिन खोदने से अंदरों खोज करनी सी। कहने जी आ पता ही नहीं सी मैं, होर की कहा सी, कहना गोबर थापना, कहना फिर गो नाम इंद्रियां का है, थापना रोक के रखना, अखां नूं विशां वल नहीं जान देना, पराय सरूप ते लुभाएमान नहीं होण देना, कन्नां नूं निंदिया नहीं सुन देनी, जीभ नूं चोट, ए थाप के रखना रोक के रखना। ते तू गोहे नाल हथ भराई फिरदा, तू मूर्खी तां होर की है, गुरु का तेरा चंगा सीगा तू चंगा नहीं है। वो तो हैरान ही हो गया, कहिंदा जी आ तां मैनूं पता ही नहीं सी। कहिंदा तीसरा वचन की है, कहिंदा जी तंबाकू कूटना। वो कहिंदा मूर्खन तां हथ भी नहीं लाईदा, तंबाकू नहीं है, गलत शब्द बोलदा तू, की कहते तवा को कूटना, तवा नूं कूटना सी, तू तंबाकू कूटी जाना। उहदे जीवन दे विच संतां दे एक दिन की संगत ने परिवर्तन लिया, हर दिक लिया। इस करके दुख रूप वचन जिहड़े हन ते उहनां नूं भूखन रूप बना लैना। ते कबीर साहब ने सोचा वचन दुखन रूप है, इन्हें मैं विगड़िया होया गया, पर इन भूखन किवें बनाउणा है। ते श्री गुरु ग्रंथ साहिब जी दे विच भगत जी दा पावन अमृत वचन अंकित है, पढ़दे हां। बिगड़ी ही गल कर रहे तीन चार वार, कह लगे लो भी ब्रह्मो सुनो, कला मैं नहीं बिगड़िया, मैं तो जो देखदा ते कई नदियां बिगड़िया हुई देखियां, गंगा कै संग सलता बिगड़ी। कहिंदा मैं देखिया भी गंगा दे नाल मिलके एक नदी ने, गंदे पानी दी नदी ने, वो भी बिगड़ गई। ਤੁਹਾਡੀ ਦ੍ਰਿਸ਼ਟੀਕੋਣ ਤੇ ਵਿਗੜਨਾ ਨਾ। ਪਰ ਹੋਇਆ ਕੀ, ਸੋ ਸਲਤਾ ਗੰਗਾ ਹੋਏ ਨਿਗਰੀ, ਉਹ ਜਿਹੜੀ ਨਦੀ ਸੀ ਗੰਗਾ ਦਾ ਰੂਪ ਬਣ ਗਈ। ਤੇ ਇਸੇ ਤਰ੍ਹਾਂ ਡਿਗਰਿਓ ਤਵੀਰਾ ਰਾਮ ਦੁਹਾਈ, ਮੈਂ ਰਾਮ ਦੀ ਦੁਹਾਈ ਦੇ ਕੇ ਕਹਿਣਾ ਮੈਂ ਵੀ ਐਂ ਵਿਗੜਿਆ ਜਿਵੇਂ ਉਹ ਨਦੀ ਵਿਗੜੀ ਹੈ। ਸਾਚ ਪਿਓ ਅੱਜ ਕਦੇ ਨਾ ਜਾਈ, ਮੈਂ ਤਾਂ ਸੱਚ ਵਿੱਚ ਸਮਾ ਗਿਆ, ਅਸਲ ਦੇ ਵਿੱਚ ਮੇਰੇ ਗੁਰੂ ਦੇ ਗਿਆਨ ਦੀ ਗੰਗਾ ਵਿੱਚ, ਮੇਰੇ ਅੰਤਸ਼ਕਰਨ ਦੇ ਵਿੱਚੋਂ ਉੱਠਣ ਵਾਲੀਆਂ ਬਿਰਤੀਆਂ ਜਿਹੜੇ ਗੰਦੇ ਪਾਣੀ ਦੀ ਨਿਆਣੀ ਸੀ, ਉਹ ਮੇਰੇ ਖਿਆਲ ਜਿਹੜੇ ਸੀ ਤੇ ਮੇਰੇ ਗੁਰੂ ਦੇ ਗਿਆਨ ਦੀ ਗੰਗਾ ਵਿੱਚ ਮਿਲ ਗਏ ਤੇ ਉਹਦਾ ਰੂਪ ਹੋ ਗਿਆ, ਗਿਆਨ ਦਾ ਰੂਪ ਹੋ ਗਿਆ। ਫਿਰ ਇੱਕ ਹੋਰ ਪ੍ਰਮਾਣ ਦਿੱਤਾ, ਚੰਦਨ ਕੈ ਸੰਗ ਤਰਬਨ ਵਿਗੜਿਓ, ਕਹਿੰਦਾ ਮੈਂ ਜਿੱਥੇ ਨਦੀਆਂ ਵਿਗੜੀਆਂ ਦੇਖੀਆਂ, ਮੈਂ ਬਿਰਸ਼ ਵਿਗੜਿਆ ਦੇਖਿਆ ਇੱਕ ਬ੍ਰਾਹਮਣ ਨੂੰ, ਉਹ ਕਿਵੇਂ ਦੇਖਿਆ, ਕਹਿੰਦਾ ਚੰਦਨ ਦੀ ਸੰਗਤ ਕਰਨ ਵਾਲੇ ਬਿਰਸ਼ ਵਿਗੜੇ ਹੋਏ ਦੇਖੇ। ਤਰੀਕੇ ਨਾਲ ਸਮਝਾਉਂਦੇ ਨੇ, ਜਿਹਨੂੰ ਤੁਸੀਂ ਵਿਗੜਿਆ ਕਹਿੰਦੇ ਉਹ ਸੁਧਰਿਆ ਹੁੰਦਾ। ਕਿਹਾ ਦੇਖੋ ਬ੍ਰਾਹਮਣ, ਕਬੀਰ ਚੰਦਨ ਕਾ ਬਿਰਵਾ ਭਲਾ, ਵਿੜਿਓ ਟਾਕ ਪਲਾਸ, ਉਹ ਵੀ ਚੰਦਨ ਹੋ ਰਹੇ ਬਸੇ ਜੋ ਚੰਦਨ ਪਾਸ। ਚੰਦਨ ਦੀ ਸੰਗਤ ਕਰਕੇ ਨਿੰਮ ਦੇਖੋ ਕੌਲੀ ਹੈ, ਚੰਦਨ ਵਾਸ ਨਿੰਮ ਮਹਿਕਾਈ, ਨਿੰਮ ਦਾ ਵੀ ਚੰਦਨ ਬਣ ਜਾਂਦਾ ਹੈ ਜੀ ਚੰਦਨ ਦੀ ਸੰਗਤ ਮਿਲਦਾ। ਸੋ ਇਸ ਕਰਕੇ ਚੰਦਨ ਕੈ ਸੰਗ ਤਰਵਰ ਵਿਗੜਿਓ, ਸੋ ਤਰਵਰ ਚੰਦਨ ਹੋਏ ਵਿਗੜਿਓ, ਉਹ ਚੰਦਨ ਦੀ ਸੰਗਤ ਕਰਕੇ ਕਹਿੰਦਾ ਮੈਨੂੰ ਮਹਾਂਪੁਰਸ਼ ਚੰਦਨ ਦੀ ਨਿਆਈ ਮਿਲੇ, ਭਗਤੀ ਦੀ ਵਾਸ਼ਨਾ ਸੀ ਉਹਨਾਂ ਵਿੱਚ ਤੇ ਮੇਰੇ ਵਿੱਚ ਵੀ ਉਹ ਵਾਸ਼ਨਾ ਹੋ ਗਈ। ਫਿਰ ਅਖੀਰ ਵਿੱਚ ਕਹਿੰਦੇ ਨੇ ਸੰਤਨ ਸੰਗ ਕਬੀਰਾ ਵਿਗੜਿਓ, ਮੈਂ ਵਿਗੜਿਆ ਸੰਤਾਂ ਦੀ ਸੰਗਤ ਕਰਕੇ। ਜਿਹਨੂੰ ਤੁਸੀਂ ਵਿਗੜਿਆ ਕਹਿੰਦੇ ਹੋ, ਕਹਿੰਦਾ ਫਿਰ ਫਲ ਕੀ ਹੋਇਆ, ਸੋ ਕਬੀਰ ਰਾਮੇ ਕੋਈ ਦੇ ਰਹੇ ਹੋ, ਮੈਂ ਰਾਮ ਦਾ ਰੂਪ ਹੋਣ ਗਿਆ। ਬ੍ਰਾਹਮਣਾਂ ਦੀ ਗੱਲ ਸਮਝ ਵਿੱਚ ਆਈ ਕਿ ਅਸੀਂ ਇਹਨੂੰ ਵਿਗੜਿਆ ਕਿਹਾ ਸੀ, ਇਹਨੇ ਪ੍ਰਮਾਣ ਦੇ ਕੇ ਜਿਹੜਾ ਵਿਗੜਿਆ ਸਦੀ ਦਿੱਤਾ ਆਪਣੇ ਆਪ ਨੂੰ, ਵਿਗੜਿਆ ਥੋੜੀ ਹੈ, ਤਾਂ ਸਾਰੀਆਂ ਚੀਜ਼ਾਂ ਸੁਧਰੀਆਂ ਹਨ, ਇਹਨਾਂ ਦਾ ਰੂਪ ਬਦਲਿਆ ਤੇ ਕਬੀਰ ਸਾਹਿਬ ਦੇ ਚਰਨਾਂ 'ਚ ਨਤਮਸਤਕ ਹੋ ਕੇ ਗਏ। ਇਹਦੇ ਵਿੱਚ ਸਾਰੀ ਸਤਸੰਗਤ ਦੀ ਵਡਿਆਈ ਕੀਤੀ ਹੈ ਕਬੀਰ ਸਾਹਿਬ ਨੇ। ਸਤਸੰਗਤ ਸੁਖ ਸਿੰਧ ਕੋ ਹਾਸ ਜੋਰ ਕਰਨਾ, ਜਾਂ ਕਰਨਾ ਤੇ ਵੜ ਅਗੀ ਪਾਵੇ ਸੁਖ ਵਿਸਵਾ। ਜਿਵੇਂ ਗੁਰੂ ਨਾਨਕ ਸਾਹਿਬ ਜੀ, ਗੁਰੂ ਨਾਨਕ ਸੁਖ ਸਿੰਧ ਕੋ ਹਾਸ ਜੋਰ ਕਰਨਾ, ਗੁਰੂ ਨਾਨਕ ਦੇ ਚਰਨਾਂ 'ਚ ਮੱਥਾ ਟੇਕਿਆ, ਜਾਂ ਕਰਨਾ ਤੇ ਵੜ ਅਗੀ ਪਾਵੇ ਜਗ ਵਿਸਵਾ। ਸੁੱਖਾਂ ਦਾ ਸਮੁੰਦਰ ਹੈ ਸਤਸੰਗਤ, ਇਹਦੇ ਵਿੱਚ ਬੜੇ ਪ੍ਰਮਾਣ ਨੇ। ਇੱਕ ਪੌਰਾਣਿਕ ਕਥਾ ਹੈ ਕਿ ਕੁਝ ਐਸਾ ਤ੍ਰੇਤੇ ਯੁੱਗ ਦੇ ਅੰਦਰ ਹੋਇਆ, ਦੋ ਮਹਾਨ ਤਪੀਸ਼ਰ, ਮਹਾਨ ਯੋਗੀ, ਜਿਨ੍ਹਾਂ ਨੂੰ ਮਾਣ ਹੈ ਤ੍ਰੇਤੇ ਯੁੱਗ ਦੇ ਅਵਤਾਰੀ ਪੁਰਖ ਦੇ ਗੁਰੂ ਬਣਨ ਦਾ, ਮਹਾਮੁਨਿ ਵਸਿਸ਼ਟ ਤੇ ਵਿਸ਼ਵਾਮਿੱਤਰ। ਇੱਕ ਦਿਨ ਵਿਸ਼ਵਾਮਿੱਤਰ ਜੀ ਵਸਿਸ਼ਟ ਮੁਨੀ ਨੂੰ ਮਿਲਣ ਵਾਸਤੇ ਗਏ, ਐਸਾ ਪੁਰਾਣਾਂ ਵਿੱਚ ਲਿਖਿਆ। ਸੋਚਿਆ ਕਿ ਮੈਂ ਉਸ ਮਹਾਨ ਮਹਾਮੁਨੀ ਵਸਿਸ਼ਟ ਨੂੰ ਮਿਲਣ ਵਾਸਤੇ ਚੱਲਿਆ ਹਾਂ, ਤੇ ਮਰਿਆਦਾ ਤੋਂ ਉਲਟ ਬਾਤ ਨਾ ਹੋ ਜਾਏ। ਮਰਿਆਦਾ ਹੈ ਰਿਕਤ ਪਾਨ ਦਰਸ਼ਨ, ਸਾਧੂ ਦੇ ਦਰਸ਼ਨ, ਗੁਰੂ ਦੇ ਦਰਸ਼ਨ, ਰਾਜੇ ਦੇ ਦਰਸ਼ਨ, ਰਿਕਤ ਪਾਨ ਦਰਸ਼ਨ ਭੂਪ ਭਿਖਕ ਗੁਰਦੇ। ਸ਼ਾਸਤਰ ਕਹਿੰਦੇ ਤਿੰਨ ਚੀਜ਼ਾਂ ਐਸੀਆਂ ਹਨ, ਜੇ ਗਰੀਬੀ ਦੇ ਕਾਰਨ ਕੋਈ ਪੈਸਾ ਨਹੀਂ ਭਾਵੇਂ ਫੁੱਲੀ ਤੋੜ ਕੇ ਲਾਇਆ ਆਮ ਮਿਲ ਜਾਂਦੇ। ਜਿਹੜੀ ਭੇਟਾ ਗਰੀਬ ਤੋਂ ਗਰੀਬ ਦੇ ਸਕਦਾ, ਲੇਕਿਨ ਖਾਲੀ ਹੱਥ ਆਉਣ ਦੀ ਮਰਿਆਦਾ ਨਹੀਂ। ਰਿਕਤ ਪਾਨ ਦਰਸ਼ਨ, ਰਿਕਤ ਸੰਸਕ੍ਰਿਤ ਖਾਲੀ ਨੂੰ ਕਹਿੰਦੇ,
ਇਸੇ ਕਰਕੇ ਰੋਡੇ ਜਲਾਲੀ ਦੇ ਪ੍ਰਥਾਏ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਜਦੋਂ ਪੁੱਛਿਆ ਸੀ ਸੰਨਿਆਸੀ ਸੰਤ ਸੀ ਕਿ ਜਲਾਲੀ ਤੂੰ ਫੁੱਲਾਂ ਦੀ ਟੋਕਰੀ ਲਿਆਇਆ, ਕਹਿੰਦਾ ਜੀ ਮਰਿਆਦਾ ਹੈ ਤੇ ਖਾਲੀ ਹੱਥ ਹੋਣਾ ਗੁਰੂ ਪੀਰਾਂ ਕੋਲ ਮਰਿਆਦਾ ਦੇ, ਮਰਿਆਦਾ ਪੂਰੀ ਕੀਤੀ ਹੈ। ਦਸਤ ਜੋ ਖਾਲੀ ਰੂਹ ਸੋ ਸਿਆਹ, ਦਸ ਸੋ ਆਮਦ ਬੇਪਰਵਾਹ, ਫਾਰਸੀ ਵਿੱਚ ਐਸਾ ਬੋਲਿਆ। ਇਸ ਕਰਕੇ ਕੁਝ ਹੋਰ ਥਾਵਾਂ ਤੇ ਵੀ ਪ੍ਰਮਾਣ ਮਿਲਦਾ ਹੈ, ਰਾਜ ਵੈਦ ਗੁਰ ਜੋਤ ਸੀ ਇਨਕੇ ਨਿਕਟ ਜੋ ਜਾਏ, ਖਾਲੀ ਹੱਥ ਨਾ ਜਾਈਏ ਫਲ ਦੀਏ ਫਲ ਪਾਏ। ਰਿਖਤ ਪਾਨ ਦਰਸ਼ਨ ਨੀ ਭੂ ਭਿਖ ਗੁਰਦੇਵ, ਫਲ ਦੀਏ ਫਲ ਪਾਈਏ ਫਲੇ ਨਾ ਫਲ ਵਿਨਸੇ। ਸੋਚਿਆ ਵੀ ਮੈਂ ਕੋਈ ਪਦਾਰਥ ਦੀ ਭੇਟਾ ਤਾਂ ਲਿਆ ਨਹੀਂ ਤੇ ਹੁਣ ਵਾਪਸ ਮੁੜਾਂ, ਉਹ ਵੀ ਚੰਗੀ ਬਾਤ ਨਹੀਂ, ਮੈਂ ਨੇੜੇ ਆ ਗਿਆ, ਖਾਲੀ ਹੱਥ ਜਾਣਾ ਵੀ ਯੋਗ ਨਹੀਂ, ਸੰਕਲਪ ਕਰ ਲਿਆ ਕੋਈ ਬਾਤ ਨਹੀਂ, ਮੇਰੇ ਕੋਲ ਤਪੱਸਿਆ ਦਾ ਬਹੁਤ ਵੱਡਾ ਬਲ ਹੈ, ਉਹਦਾ ਕੁਛ ਹਿੱਸਾ ਮੱਥਾ ਟੇਕ ਲਿਆ। ਸੰਸਾਰ ਦੇ ਲੋਕ ਧਨੀ ਲੋਕ ਪੈਸਿਆਂ ਦਾ ਮੱਥਾ ਟੇਕ ਦਿੰਦੇ ਹੈ, ਮੇਰੇ ਕੋਲ ਨਾਮ ਦਾ ਧਨ ਹੈ ਜਿਹੜਾ ਲੋਕ ਪ੍ਰਲੋਕ ਵਿੱਚ ਕੰਮ ਆਉਣ ਵਾਲੀ ਕਰੰਸੀ, ਇਸ ਕਰਕੇ ਮੈਂ ਉਹਦਾ ਕੁਛ ਹਿੱਸਾ ਦੇ ਦੇਣਾ। ਜਦੋਂ ਮੱਥਾ ਟੇਕਣ ਲੱਗੇ ਕਹਿਣਗੇ ਹੇ ਮਹਾਮਨੀ, ਵਿਸ਼ਵਾਮਿੱਤਰ ਵੱਲੋਂ ਆਪਣੀ ਤਪੱਸਿਆ ਦਾ ਬਹੁਤ ਵੱਡਾ ਹਿੱਸਾ, 58,000 ਵਰਸ ਦੀ ਤਪੱਸਿਆ ਦਾ ਤੁਹਾਨੂੰ ਸੰਕਲਪ ਰੂਪ ਦੇ ਮੱਥਾ ਟੇਕਿਆ, ਇਹਦਾ ਫਲ ਤਪੱਸਿਆ ਮੈਂ ਕੀਤੀ, ਫਲ ਤੁਹਾਨੂੰ ਮਿਲੇ 58,000 ਵਰੇ, ਬਹੁਤ ਵੱਡੀ ਬਾਤ ਹੈ। ਇੱਕ ਸੁਖਣੀ ਦਾ ਪਾਠ ਕਿਸੇ ਦੇ ਨਿਮਿਤ ਕਰਕੇ ਅਰਦਾਸ ਕਰਨੀ ਔਖੀ ਹੋ ਜਾਂਦੀ ਹੈ, ਤੇ ਇੰਨਾ ਲੰਮਾ ਸਮਾਂ ਤਪੱਸਿਆ ਘੋਰ ਤਪੱਸਿਆ ਕੀਤੀ, ਇਹ ਸ਼ਿਮਲ ਵਿੱਚ ਮੱਥਾ ਟੇਕ ਦਿੱਤਾ। ਮਹਾਂਗੁਰੂ ਵਸਿਸ਼ਠ ਜੀ ਬੋਲੇ, ਕਹਿਣਗੇ ਹੇ ਵਿਸ਼ਵਾਮਿੱਤਰ, ਜੇ ਤੁਸੀਂ ਪ੍ਰੇਮ ਦੀ ਭੇਟਾ ਦਿੱਤੀ ਹੈ ਤਾਂ ਮੈਂ ਵੀ ਤੁਹਾਨੂੰ ਖਾਲੀ ਹੱਥ ਨਹੀਂ ਲਟਾਉਣ ਵਾਲਾ, ਖਾਲੀ ਹੱਥ ਨਹੀਂ ਜੇ ਲੌਟ ਸਕਦੇ ਮੇਰੇ ਕੋਲ, ਮੈਂ ਵੀ ਕੁਛ ਦਿਆਂ। ਆਮ ਕਰਕੇ ਲੈਣਾ ਦੇਣਾ ਸੰਸਾਰ ਵਿੱਚ ਪ੍ਰੇਮ ਦੀ ਭਾਵਨਾ ਦਾ, ਕੋਈ ਵਸਤਰ ਦਿੰਦਾ, ਕੋਈ ਮਾਇਆ ਦਿੰਦਾ, ਕੋਈ ਹੋਰ ਗਿਫਟ ਦਿੰਦਾ। ਵਿਸ਼ਵਾਮਿੱਤਰ ਸੋਚਣ ਲੱਗੇ ਵੀ ਮੈਂ ਐਡੀ ਵੱਡੀ ਤਪੱਸਿਆ ਦਾ ਸੰਕਲਪ ਕੀਤਾ, ਇਹ ਕੀ ਦੇਣਗੇ। ਚਲੋ ਦੇਖਦੇ ਹਾਂ, ਕਹਿਣ ਲੱਗੇ ਹੇ ਵਿਸ਼ਵਾਮਿੱਤਰ ਜੀ, ਤੁਸੀਂ ਤਪੱਸਿਆ ਕੀਤੀ ਸਾਰੀ ਜ਼ਿੰਦਗੀ ਤੇ ਮੈਂ ਸਾਰੀ ਜ਼ਿੰਦਗੀ ਸਤਸੰਗਤ ਕਰਦਾ ਰਿਹਾ ਤੇ ਸਤਸੰਗਤ ਕਰਾਉਂਦਾ ਰਿਹਾ, ਇਸ ਲਈ ਮੈਂ ਤੁਹਾਨੂੰ 4 ਘੜੀਆਂ ਸਤਸੰਗਤ ਦਾ ਮਹਾਤਮ ਸੰਕਲਪ ਕਰ ਦਿੰਦਾ, 4 ਘੜੀਆਂ ਬਸ। ਫਿਰ ਹਾਲ ਕੀ ਹੋਇਆ ਇਹਦਾ ਅਨੁਮਾਨ ਤੁਸੀਂ ਲਾਓ, ਖਾਸ ਕਰਕੇ ਬੀਬੀਆਂ ਸਮਝਣਗੀਆਂ ਗੱਲ, ਤੇ ਮੇਰੀਆਂ ਭੈਣਾਂ ਜਿਸ ਵੇਲੇ ਵਿਆਹ ਸ਼ਾਦੀ ਹੁੰਦੀ ਹੈ ਤੇ ਸੂਟਾਂ ਦਾ ਲੈਣ ਦੇਣ ਕਰਦੀ ਹੈ, ਉਹ ਜੇ ਕਿਤੇ ਦੂਸਰੀ ਬੀਬੀ ਫਿਰ ਜਦੋਂ ਉਹਦੇ ਵਾਪਸ ਦੇਣ ਦੀ ਵਾਰੀ ਹੁੰਦੀ ਹੈ ਨਾ, ਕਿਤੇ ਸੂਟ ਮਾੜਾ ਦੇ ਬੈਠੇ ਨਾ, ਬਾਬੇ ਕੱਲੇ ਕੱਲੇ ਦਿਖਾਉਂਦੀ ਕਰਦੀ ਆ, ਦੇਖ ਭੈਣੇ ਇਹਦੇ ਨਾਲ ਨਾ ਦਿੰਦੀ ਤਾਂ ਚੰਗਾ ਸੀ, ਕੀ ਗੱਡਾ ਖੜਾ ਸੀ, ਹੈ ਮੇਰਾ ਅਪਮਾਨ ਕੀਤਾ, ਮੈਂ ਜਿੱਦਾਂ ਦਿੱਤਾ ਸੀ ਇੰਨਾ ਮਹਿੰਗਾ ਸੂਟ ਦਿੱਤਾ ਸੀ। ਇਹੀ ਹਾਲ ਹੈ ਜਦੋਂ ਮਹਾਤਮਾ ਦਾ ਹੋ ਗਿਆ, ਹਾਲਾਤ ਹੋ ਗਈ, ਮੈਂ 58,000 ਵਾਰੀ ਦੀ ਤਪੱਸਿਆ ਦਿੱਤੀ ਤੇ ਕਿਹਾ ਮਜ਼ਾਕ ਕੀਤਾ 4 ਘੜੀਆਂ ਸਤਸੰਗ। ਇਸ ਕਰਕੇ ਫਿਰ ਕਈ ਵਾਰ ਤਾਂ ਇਤਰਾਜ਼ ਮਨੁੱਖ ਸੰਭਾਲ ਲੈਂਦਾ ਹਿਰਦੇ ਵਿੱਚ, ਤੇ ਕਈ ਵਾਰ ਕੋਈ ਚੀਜ਼ ਵੀ ਹੈ ਭਾਵੇਂ ਜੇ ਭਾਂਡੇ ਵਿੱਚ ਬਹੁਤੀ ਪੈ ਜਾ, ਭਾਂਡਾ ਛੋਟਾ ਹੋਵੇ ਤਾਂ ਉਛਲ ਜਾਂਦੀ, ਤਾਂ ਹੁਣ ਭਾਂਡਾ ਉਛਲ ਗਿਆ, ਸੰਭਾਲ ਨਾ ਸਕਿਆ ਇਸ ਗੱਲ ਨੂੰ, ਕ੍ਰੋਧੀ ਸਿਵਾਏ ਦਾ ਹੈ ਹੀ ਸੀ, ਇਹਦਾ ਕਾਰਨ ਹੈ। ਵਸਿਸ਼ ਮੁਨੀ ਕ੍ਰੋਧੀ ਨਹੀਂ, ਵਿਸ਼ਵਾਮਿੱਤਰ ਕ੍ਰੋਧੀ ਹੈ। ਕਾਰਨ ਕੀ ਹੈ ਕਿ ਜਿਹੜੀ ਤਪੱਸਿਆ ਸਰੀਰ ਨੂੰ ਦੁੱਖ ਦੇ ਕੇ ਕੀਤੀ ਜਾਏ, ਧੂਣੀਆਂ ਤਾਪ ਕੇ, ਜਲ ਧਾਰੇ ਕਰਕੇ, ਪੁੱਠਾ ਲਟਕ ਕੇ, ਭੁੱਖੇ ਰਹਿ ਕੇ, ਉਸ ਤਪੱਸਿਆ 'ਚ ਕ੍ਰੋਧ ਆਏਗਾ ਆਏਗਾ, ਤਪੱਸਵੀ ਕ੍ਰੋਧ ਤੋਂ ਬਚ ਨਹੀਂ ਸਕੇਗਾ, ਫਰੀ ਨਹੀਂ ਬਚ ਸਕੇਗਾ। ਚਿੜੀਆਂ ਕਾਹਦੇ ਮਾਰੀਆਂ ਸੀ, ਚਿੜੀਆਂ ਨੇ ਦੱਸੋ ਕੀ ਵਿਗਾੜਿਆ ਸੀ ਉਹਦਾ, ਚਿੜੀਆਂ ਨੂੰ ਕਿਹਾ ਮਰ ਜਾ, ਤਪੱਸਿਆ ਕਰਨ ਵਾਲਾ ਕੀੜੇ ਤੇ ਪੈਰ ਨਹੀਂ ਧਰਦਾ ਤੇ ਉਹ ਕੁੜੀ ਚਿੜੀਆਂ ਮਾਰਿਆ ਇੱਕ ਵਚਨ ਦੇ ਨਾਲ, ਕਿਉਂਕਿ ਤਮੋਗੁਣ ਤਪੱਸਿਆ ਕੀਤੀ ਸੀ ਫਰੀਦ ਨੇ। ਜਦੋਂ ਸਤੋਗੁਣ ਤਪੱਸਿਆ ਕੀਤੀ ਹੈ ਤਾਂ ਫਿਰ ਉਹਦਾ ਰੂਪ ਦੇਖੋ, ਕਾਂ ਆ ਕੇ ਖਾਣ ਵਾਸਤੇ ਵੀ ਮੁਰਦਾ ਪਿਆ। ਤੇ ਫਰੀਦ ਸਾਹਿਬ ਨੇ ਕਾਂ ਨਹੀਂ ਅੜਾਇਆ, ਕਾਂ ਦੇ ਨਾਲ ਗੱਲਾਂ ਜ਼ਰੂਰ ਕੀਤੀਆਂ। ਬੁੱਢਾ ਹੋਇਆ ਸ਼ੇਖ ਫਰੀਦ, ਕੰਬਣ ਲੱਗੀ ਦੇ, ਉਸ ਵੇਲੇ ਦਾ ਵਚਨ ਹੈ। ਤੇ ਉਸ ਵੇਲੇ ਕਾਂਵਾਂ ਨੇ ਆ ਕੇ ਠੁੰਗਾਂ ਮਾਰੀਆਂ ਤੇ ਫਰੀਦ ਸਾਹਿਬ ਨੇ ਉਹਨਾਂ ਨੂੰ ਫਰੀਦਾ ਕਹਿੰਦੇ ਕਾਗਾ ਚੂਟ ਨਾ ਪਿੰਜਰਾ, ਐਦਾ ਕਿਹਾ ਵੀ ਤੂੰ ਪਿੰਜਰਾ ਕਾਹਨੂੰ ਖਾ ਰਿਹਾ ਮੇਰਾ, ਬਸੀ ਤੋੜ ਕੇ ਜਾਏ ਜਿਤ ਪਿੰਜਰੇ ਮੇਰਾ ਸਭ ਉਸੇ ਬਾਤ ਨੂੰ ਦਿੱਤੂ। ਸੋ ਪਰ ਕਹਿਣ ਤੋਂ ਭਾਵ ਬਈ ਇੱਕ ਪਾਸੇ ਚਿੜੀਆਂ ਦੀ ਆਵਾਜ਼ ਸੁਣ ਕੇ ਚਿੜੀਆਂ ਮਾਰ ਦਿੱਤੀਆਂ ਤੇ ਇੱਕ ਪਾਸੇ ਜਾਨਵਰ ਖਾਣ ਲੱਗ ਪਿਆ ਤਾਂ ਵੀ ਨਹੀਂ ਮਾਰਿਆ, ਉਡਾਇਆ ਤੱਕ ਨਹੀਂ। ਤੇ ਉਹ ਤਾਂ ਜਦੋਂ ਅੱਖਾਂ ਤੇ ਬਹਿ ਗਿਆ ਅੱਖਾਂ ਭੰਨਣ ਲੱਗਿਆ ਤਾਂ ਕਿਹਾ ਵੀ ਉੱਡ ਜਾ। ਤਪੱਸਿਆ ਦਾ ਜਿਹੋ ਜੀ ਕੋਈ ਤਪੱਸਿਆ ਕਰਦਾ ਹੈ, ਸਰੀਰ ਨੂੰ ਦੁੱਖ ਦੇ ਕੇ ਸਰੀਰ ਤਪੱਸਿਆ ਕਰੋਗੇ ਇਹਦੇ ਚ ਕਾਮ ਕ੍ਰੋਧ ਬਦਲ ਮਿਲੋਗੇ। ਇਸ ਕਰਕੇ ਵਿਸ਼ਵਾਮਿੱਤਰ ਕਦੇ ਤਾਂ ਗੰਗਾ ਦੇ ਵਿੱਚ ਖੜਦਾ ਹੈ 10-10 ਹਜ਼ਾਰ ਵਰਸ, ਕਦੇ ਪਹਾੜੀ ਦੀਆਂ ਕੰਗਰਾਂ ਚ, ਉਹਦੇ ਕਰਕੇ ਕ੍ਰੋਧ ਹੈ। ਦਰਵਾਸ਼ੇ ਦੇ ਵਿੱਚ ਵੀ ਸੀ ਅਨੇਕਾਂ ਦੇ ਪ੍ਰਮਾਣ। ਹੁਣ ਗੁੱਸਾ ਆ ਗਿਆ, ਗੁੱਸੇ ਨੂੰ ਸੰਭਾਲ ਨਾ ਸਕਿਆ, ਗੁੱਸਾ ਅੰਤਿਸ਼ ਕਰਨ ਤੋਂ ਉੱਛਲ ਗਿਆ। ਤੇ ਜਦੋਂ ਅੰਤਿਸ਼ ਕਰਨ ਦੇ ਵਿੱਚੋਂ ਹਾਸਾ ਉੱਛਲਦਾ ਉਹ ਵੀ ਬੁੱਲਾਂ ਤੇ ਨਿਕਲਦਾ ਬਾਹਰ, ਖੁਸ਼ੀ ਵੀ ਨਿਕਲਦੀ ਹੈ ਬੁੱਲਾਂ ਤੇ ਬਾਹਰ ਤੇ ਗਮੀ ਵੀ ਰੋਣ ਦੇ ਰੂਪ ਵਿੱਚ। ਤੇ ਜਦੋਂ ਕ੍ਰੋਧ ਨਿਕਲਿਆ ਅਗਿਆਨ ਬਣ ਕੇ ਨਿਕਲਦਾ ਅੰਦਰੋਂ, ਜਦੋਂ ਫਿਰ ਦੀ ਅੱਗ ਲੱਗੀ ਹੋਵੇ ਨਾ ਇੱਕ ਇੱਕ ਵਚਨ ਫਿਰ ਅੰਗਿਆਰ ਛੱਡਦਾ। ਗੁੱਸਾ ਆ ਗਿਆ, ਗੁੱਸੇ ਜਾ ਕੇ ਕਹਿਣ ਲੱਗਾ, ਕਹਿੰਦਾ ਮਹਾਂਪੁਰਸ਼ੋ ਇਹਦੇ ਨਾਲੋਂ ਨਾ ਹੀ ਕੁਛ ਦਿੰਦੇ ਉਹ ਚੰਗਾ ਸੀ। ਕਹਿੰਦੇ ਕਿਉਂ? ਕਹਿੰਦੇ ਮੈਂ 58,000 ਵਰੇ ਦੀ ਤਪੱਸਿਆ ਦਾ ਫਲ ਦਿੱਤਾ ਤੇ ਤੁਸੀਂ 4 ਘੜੀਆਂ ਸਤਸੰਗਤ, ਕਿਆ ਮਜ਼ਾਕ ਹੈ? ਕਹਿੰਦੇ ਕੋਈ ਮਜ਼ਾਕ। ਕਹਿਣ ਲੱਗੇ ਵਿਸ਼ਵਾਮਿੱਤਰ ਕਈ ਵਾਰ ਮਨੁੱਖ ਬਹੁਤ ਕਾਹਲੀ ਕਰ ਬੈਠਦਾ ਹੈ ਤੇ ਉਸ ਵੇਲੇ ਉਹਦੇ ਕੋਲ ਸੋਚਣ ਦਾ ਸਮਾਂ ਹੀ ਨਹੀਂ ਹੁੰਦਾ ਵੀ ਮੈਂ ਕਾਹਲੀ ਦੇ ਵਿੱਚ ਕਈ ਵਾਰ ਗਲਤੀ ਹੋ ਜਾਂਦੀ। ਵਿਸ਼ਵਾਮਿੱਤਰ ਨੇ ਸੋਚਿਆ ਵੀ ਇਹ ਹੁਣ ਚਲੋ ਗਲਤੀ ਮਹਿਸੂਸ ਕਰ ਰਹੀ, ਇਸਨੇ ਵੀ ਮੇਰੇ ਕੋਲੋਂ ਘੱਟ ਦਿੱਤਾ ਗਿਆ ਲੈਣ ਦੇਣ ਦੇ ਵਿੱਚ ਵੀ ਦੁਬਾਰੇ ਹੋ ਜਾਊਗੀ ਬਾਅਦ। ਕਹਿੰਦੇ ਜੀ ਚਲੋ ਫਿਰ ਠੀਕ ਹੈ ਜੇ ਤੁਸੀਂ ਗਲਤੀ ਮਹਿਸੂਸ ਕਰ ਲਈ। ਕਹਿੰਦੇ ਨਹੀਂ, ਗਲਤੀ ਇਹ ਮਹਿਸੂਸ ਕਰਦਾ ਕਿ 4 ਘੜੀਆਂ ਦੀ ਬਜਾਏ 1 ਘੜੀ ਕਾਫੀ ਸੀ, ਮੈਂ ਵੱਧ ਦੇ ਬੈਠਾ ਤੈਨੂੰ ਕਾਹਲੀ ਦੇ ਵਿੱਚ ਜਾ ਕੇ, ਨਾ ਮੈਂ ਤੇਰੇ ਪ੍ਰੇਮ ਵਿੱਚ ਆ ਗਿਆ। ਫਿਰ ਤਾਂ ਹੁਣ ਬਲਦੀ ਅੱਗ ਦੇ ਤੇਲ ਪਾਉਣ ਵਾਲੀ ਉਹ ਬਾਤ ਸੀ। ਕਹਿੰਦਾ ਜੀ ਫਿਰ ਦੇ ਬਾਅਦ ਇਹ ਹੈ ਵੀ ਇਹਦਾ ਨਿਰਣਾ ਕੌਣ ਕਰੂਗਾ ਵੀ ਮੈਂ ਤੁਹਾਨੂੰ ਵੱਧ ਦਿੱਤਾ, ਤੁਸੀਂ ਕਹਿ ਰਹੇ ਹੋ 4 ਘੜੀਆਂ ਵੀ ਆ ਰਹੇ। ਕਹਿੰਦੇ ਜੀ ਜਿੱਥੋਂ ਮਰਜ਼ੀ ਨਿਰਣਾ ਕਰਾਓ, ਆਪ ਤੋਂ ਵੱਡਿਆਂ ਦੀ ਕਰਾਓ। ਕਹਿੰਦੇ ਚਲੋ ਫਿਰ ਮੰਗੋ, ਜਿਹੜਾ ਸੰਸਾਰ ਸਾਂਝਦਾ ਉਹੀ ਕਰੂਗਾ ਨਿਰਣਾ। ਬ੍ਰਹਮਾ ਕੋਲ ਗਏ, ਕਹਿਣ ਲੱਗੇ ਜੀ ਦੱਸੋ ਆਹ ਝਗੜਾ ਸਾਡਾ, ਇਹ 4 ਘੜੀਆਂ ਸਤਸੰਗ ਤੇ 58,000 ਵਰੇ ਦੀ ਤਪੱਸਿਆ, ਇਹਦੇ ਚ ਵੱਡਾ ਕੌਣ ਹੈ, ਕਿਹਦੀ ਭੇਡਾਂ ਵੱਡੀ ਹੈ? ਬ੍ਰਹਮਾ ਨੇ ਸੋਚਿਆ ਵੀ ਬਾਤ ਇਹ ਹੈ ਵੀ ਫੈਸਲਾ ਇੱਕ ਦੇ ਪੱਖ ਵੀ ਜਾਂਦਾ, ਇੱਕ ਤੋਂ ਦਾ ਖਿਲਾਫ ਹੁੰਦਾ ਹੀ ਹੁੰਦਾ। ਜਿਹੜੇ ਸਿਆਣੇ ਬੰਦੇ ਨੂੰ ਕਹਿੰਦੇ ਵੀ ਦੋਨਾਂ ਦੇ ਵਿੱਚੋਂ ਆਪਾਂ ਕਾਹਨੂੰ ਕਿਸੇ ਨੂੰ ਨਾਰਾਜ਼ ਕਰਨਾ, ਦੋਨਾਂ ਨੂੰ ਖੁਸ਼ ਰੱਖੀਏ। ਉਹ ਕਹਿਣ ਲੱਗੇ ਜੀ ਬਾਤ ਇਹ ਹੈ ਵੀ ਮੇਰੀ ਡਿਊਟੀ ਤਾਂ ਸਿਰਫ ਭਾਂਡੇ ਬਣਾਉਣ ਬਣਾਉਣ ਦੀ ਹੈ, ਇਹ ਤੋਲ ਨਾਪ ਮੇਰੇ ਕੋਲ ਨਹੀਂ ਹੋ ਸਕਦਾ, ਮੈਂ ਕਿਹੜਾ ਤਪੱਸਿਆ ਕਰਦਾ? ਇਸ ਕਰਕੇ ਮੈਨੂੰ ਤਾਂ ਗਿਆਨ ਹੀ ਨਹੀਂ ਤਪੱਸਿਆ ਦਾ, ਮੇਰੇ ਕੋਲੋਂ ਕੋਈ ਵਿਦਾ ਦੀ ਗੱਲ ਕੁਛ ਨਹੀਂ। ਉਹ ਫਸਲ ਮੈਂ ਤਾਂ ਪੜ੍ਹਾਈ ਕਰਨ ਵਾਲਾ ਵਿਦਵਾਨ ਹਾਂ, ਵਿਦਿਆ ਵਧਿਆ। ਤੇ ਫਿਰ ਕਿੱਥੇ ਜਾਈਏ? ਕਹਿੰਦੇ ਜੀ ਇਹਦੇ ਵਾਸਤੇ ਜਾਓ ਮਹਾਨ ਤਪੱਸਵੀ ਹੈ ਸ਼ਿਵ ਜੀ, ਉਹਨਾਂ ਦੇ ਕੋਲ ਜਾਓ ਜਿਹੜੇ ਤਪੱਸਿਆ ਕਰਦੇ ਉਹਨੂੰ ਪਤਾ ਹੁੰਦਾ ਤਪੱਸਿਆ ਕੀ ਹੈ। ਵਿਸ਼ਵਾਮਿੱਤਰ ਨੇ ਸੋਚਿਆ ਵੀ ਬਾਤ ਠੀਕ ਆ ਗਈ, ਉਹ ਵੀ ਤਪੱਸਿਆ ਕਰਨ ਵਾਲਾ ਤੇ ਮੈਂ ਵੀ ਤਪੱਸਿਆ ਕਰਨ ਵਾਲਾ, ਫੈਸਲਾ ਜਦੋਂ ਇਹ ਹੋਵੇ ਫਿਰ ਕਈ ਵਾਰੀ ਜੱਜ ਦੇ ਆਸਾਂ ਹੋ ਜਾਂਦੀਆਂ ਨੇ, ਫੈਸਲਾ ਗਲਤ ਨਹੀਂ ਹੋਊਗਾ। ਵੀ ਉਹ ਕਮ ਸੇ ਕਮ ਇਹਦਾ ਖਿਆਲ ਰੱਖੂਗਾ ਨਾ ਵੀ ਉਹ ਵੀ ਤਪੱਸਿਆ ਕਰਦਾ, ਫੈਸਲਾ ਮੇਰੇ ਹੱਥ ਵਿੱਚ ਆਉ। ਬ੍ਰਹਮਾ ਜੀ ਕਹਿੰਦੇ ਮੈਂ ਵੀ ਨਾਲ ਹੀ ਚੱਲ। ਸ਼ਿਵ ਜੀ ਨੇ ਦੇਖਿਆ ਉੱਠ ਕੇ ਸਤਿਕਾਰ ਕੀਤਾ, ਦੋ ਮਹਾਤਮਾ ਆਏ। ਬ੍ਰਹਮਾ ਜੀ ਆਇਆ ਕਹਿੰਦੇ ਜੀ ਕੀ ਹੋ, ਕਿਸ ਤਰ੍ਹਾਂ ਆਏ? ਕਹਿੰਦੇ ਜੀ ਆਹ ਝਗੜਾ ਪਿਆ ਇਹਨਾਂ ਦਾ, ਦੇਖੋ ਮੇਰੇ ਤਾਂ ਬਸ ਦੀ ਬਾਤ ਨਹੀਂ, ਮੈਂ ਤਾਂ ਵੇਦ ਪੜਿਆ ਹੋਇਆ, ਚਾਰੇ ਵੇਦ ਬ੍ਰਹਮਾ ਕੋ ਦੀਏ, ਪੜ ਪੜ ਕਰੇ ਵਿਚਾਰੀ, ਮੈਂ ਤਾਂ ਉਹਨਾਂ ਦੀ ਵਿਚਾਰ ਕਰਨ ਵਾਲਾ ਜਿਹੜੇ ਈਸ਼ਵਰ ਨੇ ਦਿੱਤੇ ਆ ਮੈਨੂੰ, ਇਹ ਬਾਕੀ ਤੁਸੀਂ ਤਪੱਸਵੀ ਜਾਣਦੀ ਆ ਇਹਨਾਂ ਦਾ ਘਰ ਦੇ ਹਿਸਾਬ ਕਿਤਾਬ, ਕੌਣ ਵੱਡਾ ਕੌਣ ਛੋਟਾ। ਸ਼ਿਵ ਜੀ ਨੇ ਸੋਚਿਆ ਵੀ ਇੱਕ ਤਾਂ ਸਭ ਪਹਿਲੀ ਗੱਲ ਦੇ ਵਿੱਚ ਆ, ਇੱਕ ਮਰਿਆ ਹੋ ਰਿਹਾ ਨੀ ਬਦਲ ਆ ਗਈ, ਵੀ ਬੜਾ ਚਲਾਕ ਲਿਖਿਆ ਪਰ ਪਤਾ ਹੈ ਤਾਂ ਮੇਰਾ ਸਾਥੀ ਤੇ ਮੈਨੂੰ ਫਸਾ ਰਿਹਾ। ਦੋਨੇ ਬੜੇ ਤਪਸਵੀ ਨੇ, ਸ਼ਰਾਬ ਦੇ ਦੇਣਗੇ ਕਿ ਹੱਥ ਦੇ ਵਿੱਚ ਨਾ ਗਏ। ਇਹ ਤੋਂ ਬਿਹਤਰ ਇਹ ਗੱਲ ਹੈ ਵੀ ਇਹ ਆਪਾਂ ਆਪਣੇ ਜੁੰਮੇ ਨਾ ਉਹ ਲਓ। ਉਹ ਕਹਿੰਦਾ ਦੇਖੋ ਜੀ ਬਾਤ ਇਹ ਹੈ ਵੀ ਇਹ ਮਾਮਲਾ ਇਹੋ ਜਿਹਾ ਹੈ ਵੀ ਕਿਸੇ ਵਿਰੋਧੀ ਬੰਦੇ ਦੇ ਠੀਕ ਕਰਨ ਦਾ ਨਹੀਂ, ਮੈਂ ਤਾਂ ਬਹੁਤ ਗੁੱਸੇ ਵਿੱਚ ਆ ਜਾਣਾ ਵੀ ਕ੍ਰੋਧੀ ਬੰਦਾ ਨਹੀਂ ਕਰ ਸਕਦਾ, ਤਾਂ ਸ਼ਾਂਤ ਆਤਮਾ ਕੋਈ ਹੋਵੇ ਉਹ ਕਰ ਸਕਦਾ ਫੈਸਲਾ, ਮੇਰੇ ਕੋਲ ਨਹੀਂ ਹੋ ਸਕਦਾ। ਮੇਰੇ ਕੋਲ ਜੇ ਬੰਦਾ ਮਰਵਾਉਣਾ ਕੋਈ, ਇਹ ਮੇਰੀ ਡਿਊਟੀ ਹੈ ਸੰਸਾਰ ਨੂੰ ਸਾਰੇ ਨੂੰ, ਇਹ ਮਾਈ ਜੁਗਤ ਵੀ ਤਿੰਨ ਚੇਲੇ ਪਰਿਵਾਰਿਕ ਸੰਸਾਰਿਕ ਪੰਡਾਰੀ ਕਲਾਏ ਦੀ ਵਾਨ, ਜੇ ਇਹਦੀ ਡਿਊਟੀ ਪੜ੍ਹਨ ਪੜਾਉਣ ਦੀ ਹੈ ਮੇਰੀ ਤਾਂ ਮਾਰ ਦੀ ਡਿਊਟੀ ਹੈ, ਇਹ ਕੰਮ ਮੇਰਾ ਨਹੀਂ ਹੈ। ਕਹਿੰਦੇ ਫਿਰ ਕਿੱਥੇ ਜਾਈਏ ਹੁਣ ਪੁੱਛਣ ਵਾਸਤੇ? ਕਹਿੰਦੇ ਵੱਡੀ ਅਦਾਲਤ ਚ ਭਗਵਾਨ ਦੇ ਦਰ ਚਲੋ, ਸ਼ਾਂਤ ਪਈ ਹੈ, ਭਗਵਾਨ ਵਿਸ਼ਨੂੰ ਕੋਲ ਚਲੋ। ਮੈਂ ਵੀ ਨਾਲੇ ਚੱਲ ਰਿਹਾ। ਕਹਿੰਦੇ ਸ਼ਿਵ ਜੀ ਵੀ ਨਾਲ, ਬ੍ਰਹਮਾ ਵੀ ਨਾਲ, ਦੋਨੇ ਮਹਾਤਮਾ ਚਾਰੇ ਜਿਹੜੇ ਪਹੁੰਚੇ। ਭਗਵਾਨ ਵਿਸ਼ਨੂੰ ਨੇ ਬੜਾ ਸਤਿਕਾਰ ਕੀਤਾ, ਕਹਿਣ ਲੱਗੇ ਕੋਈ ਖਾਸ ਮਾਮਲਾ ਹੈ ਜਿਹੜਾ ਅੱਜ? ਬ੍ਰਹਮਾ ਜੀ, ਸ਼ਿਵ ਜੀ ਤੁਸੀਂ ਤੇ ਨਾਲ ਮਹਾਤਮਾ ਇਕੱਠੇ ਹੋ। ਕਹਿੰਦੇ ਜੀ ਮਾਮਲਾ ਤਾਂ ਬਹੁਤ ਗਹਿਰਾ ਹੋ ਗਿਆ, ਜਿੱਦਾਂ ਮਾਮਲਾ ਹੋਇਆ ਦੱਸੋ ਕੀ ਕਰੀਏ? ਇਹ ਦੱਸੋ ਭਗਵਾਨ ਜੀ ਸਤਸੰਗ ਦਾ ਮਹਾਤਮਾ ਜਾ ਰਹੇ ਕਿ ਤਪੱਸਿਆ ਦਾ? ਜਿਹੜਾ ਸਾਹਸ ਜੀ ਟੱਬਰ ਹੁੰਦਾ ਨਾ, ਕਈ ਵਾਰੀ ਇੱਕੋ ਖਿਆਲ ਆਉਂਦਾ ਹੁੰਦਾ ਸਾਰਾ। ਜੇ ਚਲਾਕ ਹੈ ਤਾਂ ਸਾਰਾ ਟੱਬਰ ਕਈ ਵਾਰੀ ਚਲਾਕਾਂ ਦਾ ਹੀ ਹੁੰਦਾ, ਇਹ ਨਿਤਰੇਮੀਆਂ ਨਿਤਰੇਮੀਆਂ ਦਾ ਹੀ ਹੁੰਦਾ, ਸ਼ਰਾਬੀ ਗੁਬਾਬੀ ਸ਼ਰਾਬੀ ਗੁਬਾਬੀਆਂ ਦਾ ਹੁੰਦਾ। ਹੁਣ ਦੇਵਤੇ ਇੱਕ ਤੋਂ ਵੱਧ ਚਲਾਕ ਦੂਜੇ ਨੇ, ਦੂਜੇ ਤੋਂ ਤੀਜਾ, ਇਹ ਸਭ ਚਲਾਕ ਹਨ ਦੇਵਤੇ ਵੀ। ਉਹ ਜਦੇ ਸਮਝ ਗਏ ਭਗਵਾਨ ਵਿਸ਼ਨੂੰ ਵੀ, ਦੇਖੋ ਬ੍ਰਹਮਾ ਨੇ ਚਲਾਕੀ ਕੀਤੀ ਸ਼ਿਵ ਜੀ ਨਾਲ, ਸ਼ਿਵ ਜੀ ਲੱਗੇ ਹੁਣ ਮੇਰੇ ਨਾਲ ਕਰਨ। ਜੇ ਇਹ ਚਲਾਕੀ ਦੇ ਵਿੱਚ ਨਹੀਂ ਆਏ ਮੈਂ ਕਦੋਂ ਆਉਣ ਵਾਲਾ? ਇਹ ਬਾਤ ਨਹੀਂ ਹੈ, ਮੈਂ ਵੀ ਆਪਣੀ ਗੱਲ ਨਹੀਂ ਪਾਉਣੀ। ਉਹ ਕਹਿਣ ਲੱਗੇ ਜੀ ਇਹ ਫੈਸਲਾ ਜਿਹੜਾ ਵੀ ਦੇਖੋ ਆਪਣੇ ਦਿਨਾਂ ਦੇ ਨਹੀਂ ਕਰਨਾ, ਉਹ ਵੀ ਲੈ ਲੈ ਨਾਲ, ਇਹ ਭਾਂਡੇ ਸਾਜਦਾ ਇਹ ਭੰਨਦਾ, ਮੈਂ ਉਹਨਾਂ ਭਾਂਡਿਆਂ ਚ ਰੋਜੀ ਦੇਣਾ, ਸਾਡਾ ਤਾਂ ਕੰਮ ਹੀ ਵੱਖਰਾ। ਕਹਿੰਦੇ ਫਿਰ ਦੱਸੋ ਜੀ ਹੁਣ ਕਿੱਥੇ ਜਾਈਏ? ਫਿਰ ਅਸੀਂ ਹੁਣ ਸੁਪਰੀਮ ਕੋਰਟ ਚ ਪਹੁੰਚ ਕੇ ਕੋਈ ਕਹੇ ਹੁਣ ਲੋਅਰ ਕੋਰਟ ਨੂੰ ਜਾਓ? ਉਹ ਕਹਿੰਦੇ ਕੋਈ ਨੀ, ਕੇਸ ਜਿਸ ਤਰ੍ਹਾਂ ਰਿਮਾਂਡੀ ਹੋ ਜਾਂਦਾ ਨਾ, ਫਿਰ ਬਾਅਦ ਵਿੱਚ ਏਡੀਆਂ ਅਦਾਲਤ ਵੀ ਆ ਜਾਂਦਾ ਹੁੰਦਾ, ਇੱਕ ਅਦਾਲਤ ਚ ਭੇਜਦੇ ਉੱਥੇ ਜਾਂਦੀ ਹੈ ਫੈਸਲਾ। ਉਹ ਕਹਿੰਦੇ ਜੀ ਕੌਣ? ਕਹਿੰਦੇ ਜੀ ਸਤ ਸੰਗਤ ਦਾ ਔਰ ਤਪੱਸਿਆ ਦਾ ਸਾਂਝਾ ਰੂਪ ਹੈ, ਦੋਨੇ ਚੀਜ਼ਾਂ ਜਾਣਦਾ। ਕੌਣ? ਕਹਿੰਦੇ ਇੱਕ ਮਹਾਂਭਗਤ ਹੈ ਸ਼ੇਸ਼ਨਾਗ, ਜਿਸ ਨੂੰ ਧਰਤੀ ਨੂੰ ਅਡੋਲ ਰੱਖਣ ਦਾ ਭਾਰ ਉਹਨੇ ਆਪਣੇ ਜੁੰਮੇ ਚੁੱਕਿਆ ਹੋਇਆ। ਦੇਵਤਿਆਂ ਦੀਆਂ ਵੱਖਰੀਆਂ ਵੱਖਰੀਆਂ ਡਿਊਟੀਆਂ ਨੇ, ਕਿਸੇ ਦੀ ਪਾਣੀ ਤੇ ਲਾਈ ਹੈ, ਕਿਸੇ ਦੀ ਅੱਗ ਤੇ ਲਾਈ ਹੈ, ਕਿਸੇ ਦੀ ਹਵਾ ਤੇ ਲਾਈ ਹੈ, ਸੂਰਜ ਤੇ ਲਾਈ ਹੈ, ਚੰਦਰਮਾ ਤੇ ਲਾਈ ਹੈ, ਤਾਂ ਇਹ ਚੀਜ਼ਾਂ ਜੜੇ ਹੀ ਹੋਏ, ਪਰ ਇੱਕ ਚੇਤਨਾ ਵਾਲਾ ਦੇਵਤਾ ਵੀ ਇਹਨਾਂ ਤੇ ਲਾਇਆ ਹੋਇਆ। ਸ਼ੇਸ਼ਨਾਗ ਇਹ ਡਿਊਟੀ ਲਾਈ ਹੈ ਵੀ ਧਰਤੀ ਨੂੰ ਸੰਭਾਲ ਕੇ ਰੱਖਦਾ। ਚਲੇ ਗਏ ਇਕੱਠੇ ਹੋ ਕੇ, ਸ਼ੇਸ਼ਨਾਗ ਜੀ ਨੂੰ ਬੇਨਤੀ ਕੀਤੀ ਜੀ ਆਹ ਮਾਮਲਾ। ਉਹ ਕਹਿੰਦਾ ਵੀ ਦੇਖੋ ਤਪੱਸਵੀਓ, ਵੀ ਜਿਹਦੇ ਸਿਰ ਦੇ ਉੱਤੇ ਐਡਾ ਵੱਡਾ ਭਾਰ ਹੋਵੇ ਉਹਨੂੰ ਬੰਦਾ ਕੋਈ ਗੱਲੀ ਪਾਉਣਾ ਚਾਹੇ, ਉਹ ਕਹਿੰਦਾ ਵੀ ਮੇਰੀ ਤਾਂ ਧੌਣ ਟੁੱਟਦੀ ਜਾ ਰਹੀ ਹੈ, ਤੈਨੂੰ ਗੱਲਾਂ ਦੀ ਪਈ ਹੈ, ਵੀ ਮੈਂ ਤਾਂ ਇੱਕ ਖਿਨ ਵੀ ਵੇਹ ਨਹੀਂ, ਮੈਂ ਤਾਂ ਹਰ ਵੇਲੇ ਨਾਮ ਜਪ ਕੇ ਭਾਰ ਜਿਹੜਾ ਹਲਕਾ ਹੋਇਆ ਵਾ, ਜੇ ਨਾਮ ਨਾ ਹੋਵੇ ਤਾਂ ਇਹ ਭਾਰ ਚੁੱਕਣ ਜੋਗਾ ਹੀ ਨਹੀਂ, ਮੈਂ ਤਾਂ ਨਾਮ ਦੀ ਕਿਰਪਾ ਨਾਲ, ਮੈਂ ਨਾਮ ਦੇ ਚਿੰਤਨ ਨਾਲ ਇਹ ਭਾਰ ਉਠਾਇਆ ਹੋਇਆ ਧਰਤੀ ਨੂੰ ਅਡੋਲ ਰੱਖਣ। ਉਹ ਕਹਿੰਦਾ ਵੀ ਤੁਸੀਂ ਐਂ ਕਰੋ, ਤੁਹਾਡੇ ਦੋਨਾਂ ਚ ਇੱਕ ਜਣਾ ਇਹ ਡਿਊਟੀ ਸਾਂਭੋ ਤੇ ਮੈਂ ਤੁਹਾਨੂੰ ਕਥਾ ਦੇ ਨਾਲ ਸੁਣਾ ਦਿੰਦਾ। ਕਹਿੰਦੇ ਜੀ ਦੱਸੋ, ਕਹਿੰਦੇ ਵਿਸਵਾ ਮਿੱਤਰ ਜੀ ਤੁਸੀਂ ਐਂ ਕਰੋ ਵੀ ਪਹਿਲਾਂ 58,000 ਬੜੇ ਦੀ ਤਪੱਸਿਆ ਦਾ ਥੰਮਾ ਲਾਓ ਧਰਤੀ ਨੂੰ ਅਡੋਲ ਰੱਖਣ ਵਾਸਤੇ। ਉਹਨੇ ਕਿਹਾ ਵੀ 58,000 ਬੜੇ ਦੀ ਤਪੱਸਿਆ ਦਾ ਸੰਕਲਪ ਰੂਪ ਦੇ ਅੰਦਰ ਥੰਮਾ ਲਾਉਣਾ, ਧਰਤੀ ਅਡੋਲ ਹੋ ਜਾਏ। ਜਦੋਂ ਸ਼ੇਸ਼ਨਾਗ ਨੇ ਆਪਣੀ ਸੱਤਾ ਖਿੱਚੀ ਤੇ ਧਰਤੀ ਲੱਗੀ ਥਰ ਥਰ ਕੰਬਣ। ਸ਼ੇਸ਼ਨਾਗ ਨੇ ਜਦੇ ਫੇਰ ਸੰਭਾਲੀ ਧਰਤੀ, ਕਹਿੰਦਾ ਵਿਸ਼ਵਾਮਿੱਤਰ ਜੀ ਤੁਸੀਂ ਤਾਂ ਬਹੁਤ ਬੜਾ ਨੁਕਸਾਨ ਕਰ ਦੇਣਾ ਸੀ, ਕੀ ਗੱਲ ਤੁਹਾਡੀ ਤਪੱਸਿਆ ਨਹੀਂ ਕਰੋ। ਇਹ ਵਿਅੰਗ ਵਰਤਿਆ ਹੋਇਆ ਇੱਕ ਅਕਲ ਦੇਣ ਵਾਸਤੇ, ਹੰਕਾਰ ਦੂਰ ਕਰਨ ਵਾਸਤੇ। ਕਈ ਵਾਰੀ ਕਥਾ ਸੱਚੀਆਂ ਵੀ ਹੁੰਦੀਆਂ, ਪਰ ਕਈ ਵਾਰੀ ਪ੍ਰਮਾਣ ਦੇਣ ਵਾਸਤੇ ਸਿੱਖਿਆ ਰੂਪ ਹੁੰਦੀਆਂ, ਉਹ ਪੱਖ ਲੈਣਾ ਚਾਹੀਦਾ। ਇਤਿਹਾਸ ਵਿਕਾਸ ਦੇ ਝਗੜੇ 'ਚ ਨਹੀਂ ਪੈਣਾ ਚਾਹੀਦਾ। ਕਹਿਣ ਲੱਗਾ ਹੁਣ ਮੈਂ ਦੂਸਰਾ ਮੌਕਾ ਦਿੰਦਾ ਵਸ਼ਿਸ਼ਠ ਮੁਨੀ ਜੀ ਨੂੰ। ਕਹਿੰਦੇ ਜੀ ਤੁਸੀਂ ਆਪਣੇ ਜਿਹੜੀ ਇਹਨੂੰ ਦਿੱਤੀ ਸੀ ਤਪੱਸਿਆ ਦਾ ਬਲ ਫਲ ਦਿੱਤਾ ਸੀ ਸਤਸੰਗਤ ਦਾ, ਉਹਦਾ ਥੰਮਾ ਲਾਓ। ਮਹਾਂਮੁਨੀ ਵਸ਼ਿਸ਼ਠ ਜੀ ਕਹਿਣ ਲੱਗੇ ਕਿ ਮੈਂ ਸਾਰੀ ਜ਼ਿੰਦਗੀ ਜੋ ਸਤਸੰਗ ਕੀਤੀ ਆ, ਉਹਦੇ 'ਚੋਂ 4 ਘੜੀਆਂ ਸਤਸੰਗਤ ਦੀ ਮਹਾਤਮ ਦਾ ਅਡੋਲਤਾ ਨੂੰ ਥੰਮਾ ਦੇਣਾ ਕਿ ਧਰਤੀ ਅਡੋਲ ਹੋ ਗਈ। ਉਹ ਧਰਤੀ ਅਡੋਲ ਖੜੀ ਹੋ ਗਈ। ਸ਼ੇਸ਼ਨਾਗ ਜੀ ਵਿਹਲੇ ਹੋ ਗਏ ਤਾਂ ਹੁਣ ਵਿਸ਼ਵਾਮਿੱਤਰ ਪੁੱਛਦਾ, ਹਾਂਜੀ ਦੱਸੋ ਸ਼ੇਸ਼ਨਾਗ ਜੀ ਵੀ ਦੋਨਾਂ 'ਚ ਕੌਣ ਵੱਡਾ? ਕਹਿੰਦਾ ਹੁਣ ਦੱਸਣ ਦੀ ਲੋੜ ਹੈਗੀ ਹੈ? ਹੁਣ ਵੀ ਮੈਨੂੰ ਪੁੱਛਦੇ ਜੇ ਤੇਰੇ ਸਾਹਮਣੇ ਤੇਰੀ ਤਪੱਸਿਆ ਦੇ ਨਾਲ ਧਰਤੀ ਡੋਲਣ ਲੱਗ ਪਈ, 4 ਘੜੀਆਂ ਸਤਸੰਗ ਦਾ ਮਹਾਤਮ ਤੇਰੀ 58,000 ਵਰੇ ਦੀ ਤਪੱਸਿਆ ਨਾਲੋਂ ਬਹੁਤ ਜ਼ਿਆਦਾ ਵੱਡਾ। ਇਸ ਕਰਕੇ ਸੰਸਾਰ ਵਿੱਚ ਇਹ ਕਹਾਣੀ ਪ੍ਰਸਿੱਧ ਹੋ ਗਈ, ਪੁਰਾਣਾਂ ਵਿੱਚ, ਗ੍ਰੰਥਾਂ ਵਿੱਚ, ਗੁਰਬਾਣੀ ਵਿੱਚ, ਸਾਰੇ ਮਹਾਤਮਾ ਵਿੱਚ ਸਤ ਸੰਗਤ ਨੂੰ ਤਪੱਸਿਆ ਤੋਂ ਵੱਡਾ ਸਮਝਿਆ ਜਾਣ ਲੱਗਾ। ਕਬੀਰ ਇਹ ਕਰੀ, ਅੱਜ ਕਰੀ ਤਾਂ ਇਹ ਕਰਿਆ, ਘੱਟ ਤੋਂ ਘੱਟ ਵੀ ਉਹਦਾ ਮਹਾਤਮਾ ਬਹੁਤ ਵੱਡੇ ਤੋਂ ਵੱਡਾ। ਇਸ ਕਰਕੇ ਸਤ ਸੰਗਤ ਦਾ ਮਹਾਤਮ ਜਿਹੜਾ ਹੈ ਇਹ ਬਹੁਤ ਵੱਡਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਜਗ੍ਹਾ ਐਸਾ ਕਥਨ ਕੀਤਾ, ਕਹਿੰਦੇ ਸਾਧ ਸੰਗਤ ਅਸਥਾਨ ਟਿਕਾਣਾ ਜਿੱਥੇ ਗੁਰੂ ਕੇ ਸਿੱਖ ਬੈਠਦੇ ਹੈ, ਸਾਧ ਸੰਗਤ ਅਸਥਾਨ ਜਗਮਗ ਨੂਰ ਹੈ, ਲਖ ਲਖ ਸਸੀ ਅਰਪਾਨ ਕਿਰਨ ਠਾਕੁਰ ਹੈ। ਸਾਧ ਸੰਗਤ ਦਾ ਅਸਥਾਨ ਇੱਕ ਜਗ ਬਗਾਉਂਦਾ ਪਰਮਾਤਮਾ ਦੀ ਅੰਸ਼ ਦਾ ਨੂਰ ਪ੍ਰਕਾਸ਼, ਨੂਰ ਦਾ ਅਰਥ ਪ੍ਰਕਾਸ਼। ਇੱਥੇ ਗਿਆਨ ਦਾ ਪ੍ਰਕਾਸ਼ ਹੈ ਸਤਸੰਗ ਵਿੱਚ। ਜਦੋਂ ਪ੍ਰਕਾਸ਼ ਦੀ ਗੱਲ ਕੀਤੀ ਕਿ ਲੋਕਾਂ ਦੀ ਸਮਝ ਆ ਜੂ ਪ੍ਰਕਾਸ਼, ਮੈਂ ਚੰਦਰਮਾ ਤੇ ਸੂਰਜ ਵੀ ਹੈ, ਚੰਦਰਮਾ ਦੀ ਸ਼ੀਤਲਤਾ ਹੈ, ਸੂਰਜ ਵਿੱਚ ਗਰਮੈਸ਼ ਹੈ, ਦੋਨਾਂ 'ਚ ਇੱਕ ਇੱਕ ਦੋਸ਼ ਹੈ। ਸੂਰਜ ਦੇ ਵਿੱਚ ਅੰਧੇਰਾ ਦੂਰ ਕਰਨ ਦੀ ਸਮਰੱਥਾ ਤਾਂ ਹੈ, ਪਰ ਨਾਲ ਤਪਾਉਣ ਦੀ ਇਹਦੇ ਵਿੱਚ ਇਹ ਔਗਣ ਵੀ ਹੈ, ਇਹਦੀਆਂ ਕਿਰਨਾਂ ਦੇ ਵਿੱਚ ਤੀਖਣ ਪਰ ਇੰਨਾ ਫੂਕਦਾ ਵੀ ਹੈ ਤਮੋਗੁਣ। ਚੰਦਰਮਾ ਜਿਹੜਾ ਉਹਦੇ 'ਚ ਠੰਡ ਤਾਂ ਹੈਗੀ ਪਰ ਅੰਧੇਰਾ ਦੂਰ ਨਹੀਂ ਕਰਦਾ ਪੂਰਾ। ਸਤਸੰਗਤ ਠੰਡੀ ਵੀ ਹੈ, ਸਤਸੰਗਤ ਦੇ ਅੰਦਰ ਗਿਆਨ ਦਾ ਪ੍ਰਕਾਸ਼ ਵੀ ਹੈ। ਇਸ ਕਰਕੇ ਸੰਸਾਰ ਦੇ ਅੰਦਰ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਸਾਧ ਸੰਗਤ ਅਸਥਾਨ ਜਗਮਗ ਨੂਰ ਹੈ, ਲੱਖ ਲੱਖ ਸਸੀ ਅਰਪਾਨ, ਲੱਖਾਂ ਚੰਦਰਮਾ, ਲੱਖਾਂ ਸੂਰਜ, ਇਹਨਾਂ ਦੀਆਂ ਕਿਰਨਾਂ ਜਿਹੜੀਆਂ ਇਕੱਠੀਆਂ ਹੋ ਕੇ ਲੱਖ ਲੱਖ ਸਸੀ ਅਰਪਾਨ ਕਿਰਨ ਠਾਰੂਰ ਹੈ। ਇਹਨਾਂ ਦੀਆਂ ਕਿਰਨਾਂ ਨੂੰ ਸਤ ਸੰਗਤ ਦੀਆਂ ਕਿਰਨਾਂ ਨੇ ਠਰੂਰ ਕੇ ਜੇ ਮਾਤ ਪਾ ਦਿੱਤਾ, ਇਹਨਾਂ ਦੀਆਂ ਕਿਰਨਾਂ ਸਤ ਸੰਗਤ ਦੀਆਂ ਸ਼ਾਂਤ ਕਰਨ ਵਾਲੀਆਂ ਜਾਂਦੇ। ਇੱਕ ਜਗ੍ਹਾ ਹੋਰ ਭਾਈ ਸਾਹਿਬ ਤੁਹਾਨੂੰ ਕਰਦੇ ਹੈ, ਗੁਰ ਮੂਰਤ ਗੁਰ ਸ਼ਬਦ ਸੁਣ ਤੇ ਕਈ ਅਣਜਾਣਪਣੇ ਵਿੱਚ ਗੁਰਮਤ ਦਾ ਗਿਆਨ ਨਹੀਂ ਹੈ, ਭਾਵਨਾ ਹੈ, ਭਾਵਨਾ ਹੈਗੀ ਲੇਕਿਨ ਗੁਰਮਤ ਦਾ ਗਿਆਨ ਨਹੀਂ, ਉਹ ਗੁਰਬਾਣੀ ਦੀ ਪੂਜਾ ਛੱਡ ਕੇ ਗੁਰੂਆਂ ਦੀਆਂ ਫੋਟੋਆਂ ਪੂਜਣ ਲੱਗ ਜਾਂਦੇ। ਦੇਖੋ ਭਾਵਨਾ ਤਾਂ ਹੈਗੀ, ਜੇ ਕਹੀਏ ਭਾਵਨਾ ਗਲਤ ਹੈ, ਗੁਰੂ ਦੀ ਭਾਵਨਾ ਤਾਂ ਹੈਗੀ ਨਾ, ਲੇਕਿਨ ਇਹ ਨਹੀਂ ਪਤਾ ਕਿ ਗੁਰਮਤ ਦੇ ਲਾ ਦੇ ਮੁਤਾਬਕ ਐਸਾ ਕਰਨਾ ਵਿਵਰਜਿਤ ਹੈ। ਮੂਰਤ ਦੀ ਪੂਜਾ, ਕਿਉਂਕਿ ਮੂਰਤ ਜਿਹੜੀ ਬਣਾਈ ਹੋਈ ਹੈ ਉਹ ਕਿਸੇ ਬੰਦੇ ਨੇ ਬਣਾਈ ਹੈ, ਸ਼ਕਲ ਜਿਹੜੀ ਹੈ ਔਰ ਗੁਰੂਆਂ ਦੀਆਂ ਵੱਖਰੀਆਂ ਵੱਖਰੀਆਂ ਸ਼ਕਲਾਂ ਇੱਕੇ ਗੁਰੂ ਦੀਆਂ ਬਹੁਤ ਮਿਲਣਗੀਆਂ ਤੁਹਾਨੂੰ। ਇੱਕ ਐਸੀਆਂ ਮੂਰਤਾਂ ਬਣਾਉਣ ਵਾਲਾ ਸ਼ਖਸ ਬੜੀ ਪ੍ਰਭਾਵਸ਼ਾਲੀ ਮਾਤਾ ਸਾਹਿਬ ਕੌਰ ਦੇ ਚਿੱਤਰ ਬਣਾਇਆ ਉਸਨੇ ਤੇ ਪੰਥ ਵਿੱਚ ਬੜੀ ਸ਼ਲਾਘਾ ਹੋ ਗਈ ਕਿ ਬੜਾ ਨੌਜਵਾਨ ਨੇ ਚੰਗਾ ਕੰਮ ਕੀਤਾ, ਮੈਨੂੰ ਹੱਥ ਬੜੀ ਮਿਲ ਗਿਆ। ਤੇ ਜਦੋਂ ਮੈਂ ਦੱਸਿਆ ਮੈਂ ਉਹ ਫਲਾਣਾ, ਮੈਂ ਕਿਹਾ ਬਈ ਬੜੀ ਤੂੰ ਤਾਂ ਸਿੰਘਾ, ਇਹ ਮਾਤਾ ਜੀ ਦੀ ਜਿਹੜੀ ਕਿਤੇ ਦੇਖੀ ਨੀ ਇਸ ਤਰ੍ਹਾਂ ਦੀ, ਆ ਤਾਂ ਬਹੁਤ ਕਿੱਥੋਂ ਲਿਆ ਦੀ ਟਾਈਮ ਫੋਟੋ ਜਿਹਦਾ ਉਤਾਰਾ ਕੀਤਾ। ਉਹਨੇ ਦੱਸਿਆ ਕਹਿੰਦੇ ਜੀ ਮੱਝ ਦੀ ਫਲਾਣੀ ਇੱਕ ਬੀਬੀ ਸੀ, ਕਹਿੰਦਾ ਉਹਨੂੰ ਸਾਹਮਣੇ ਬਿਠਾ ਕੇ ਨਾ, ਕਹਿੰਦਾ ਉਹਦੀ ਸ਼ਕਲ ਲਾ ਕੇ ਹੇਠਾਂ ਲਿਖਦਾ ਮਾਤਾ ਸਾਹਿਬ ਕੌਰ। ਮੂਰਤ ਜਿਹੜੀ ਹੈ ਨਕਲ ਹੁੰਦੀ ਹੈ, ਇਹਦੇ ਵਿੱਚ ਨਕਲ ਹੁੰਦੀ ਹੈ। ਤੇ ਗੁਰੂ ਸਾਹਿਬਾਨਾਂ ਦੀਆਂ ਦੋ ਫੋਟੋਆਂ ਜਿਹੜੀਆਂ ਅਸਲੀ ਨੇ, ਇੱਕ ਤਾਂ ਭਾਈ ਵਿਧੀ ਚੰਦ ਸਾਹਿਬ ਗੁਰੂ ਸਾਹਿਬ ਨੂੰ ਬੇਨਤੀ ਕਰਦਾ, ਸੱਚੇ ਪਾਤਸ਼ਾਹ ਆਪ ਆਗਿਆ ਦਿਓ, ਮੈਂ ਤੁਹਾਡਾ ਇੱਕ ਚਿੱਤਰ ਆਪਣੇ ਖਾਨਦਾਨ ਵਿੱਚ ਰੱਖਣਾ ਚਾਹੁੰਦਾ। ਉਸ ਵੇਲੇ ਹੱਥ ਨਾਲ ਫੋਟੋ ਬਣਾਉਣ ਦੀ ਕਲਾ ਤਾਂ ਸੀ, ਦੂਸਰੇ ਦਾ ਕਹਿਣ ਤਾਂ ਇਹ ਨਹੀਂ ਸੀ, ਇਹ ਤਾਂ ਥੋੜੀ ਜਲਦੀ ਬਾਤ ਹੈ। ਬੁਲਾਇਆ ਗਿਆ ਫੋਟੋ ਤਿਆਰ ਕਰਨ ਵਾਲਾ, ਤੇ ਉਹਨੇ ਆ ਕੇ ਗੁਰੂ ਸਾਹਿਬ ਦੇ ਸਾਰੇ ਅੰਗਾਂ ਦੀ, ਘੋੜੇ ਦੀ ਸਾਰੀ ਐਨ ਸਹੀ ਸ਼ਕਲ ਬਣਾ ਦਿੱਤੀ, ਪਰ ਚਿਹਰੇ ਦੀ ਨਾ। ਭਾਈ ਵਿਧੀ ਚੰਦ ਨੂੰ ਕਹਿਣ ਲੱਗਾ ਜੀ ਗੁਰੂ ਸਾਹਿਬ ਦਾ ਚਿਹਰਾ ਮੇਰੇ ਕੋਲ ਨਹੀਂ। ਇਹ ਕਿਉਂ? ਕਹਿੰਦਾ ਜੀ ਜਿਵੇਂ ਸੂਰਜ ਦੇ ਸਾਹਮਣੇ ਝਾਕਣਾ ਔਖਾ, ਕਿਰਨਾਂ ਪੈਂਦੀਆਂ ਤੇ ਗੁਰੂ ਦੇ ਚਿਹਰੇ ਦਾ ਪ੍ਰਤਾਪ ਏਡਾ ਵੀ ਮੇਰੇ ਕੋਲ ਸ਼ਕਲ ਮੈਨੂੰ ਭੁੱਲ ਜਾਂਦੀ ਹੈ, ਪ੍ਰਕਾਸ਼ ਹੀ ਇਹਨਾਂ ਗੁਰੂ ਸਾਹਿਬ ਦੇ ਚਿਹਰੇ, ਇਹ ਨਹੀਂ ਬਣਦਾ। ਫਿਰ ਉਹ ਮਹਾਰਾਜ ਸਾਹਿਬ ਨੇ ਆਪਣੇ ਚਿਹਰੇ ਦੀ ਆਪ ਫੋਟੋ ਬਣਾਈ। ਉਹ ਅੱਜ ਤੱਕ ਵਿਧੀ ਚੰਦ ਦਲ ਜਿਹੜਾ, ਬਾਬਾ ਵਿਧੀ ਚੰਦ ਦਲ, ਬਾਬਾ ਦਇਆ ਸਿੰਘ ਜੀ ਸੁਰ ਸਿੰਘ ਵਾਲੇ ਤੇ ਉਹਨਾਂ ਦੇ ਖਾਨਦਾਨ ਦੇ ਵਿੱਚ ਉਹ ਫੋਟੋ ਹੈ, ਤੇ ਇੱਕ ਕਲਕੱਤੇ ਵਿਕਟੋਰੀਆ ਦੇ ਵਿੱਚ ਸੰਭਾਲ ਕੇ ਰੱਖੀ ਹੋਈ ਹੈ। ਅਸਾਮ ਦੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਗਏ, ਮਾਤਾ ਨੇ ਬੜੀ ਸੇਵਾ ਕੀਤੀ, ਬਿਰਧ ਸੀ, ਜਦੋਂ ਸਤਿਗੁਰੂ ਤੁਰਨ ਲੱਗਣ ਰੋਣ ਲੱਗ ਗਿਆ, ਸਤਿਗੁਰੂ ਤੇਰੇ ਜੀਵਨ ਨੇ ਮੈਨੂੰ ਇੱਕ ਨਵਾਂ ਜੀਵਨ ਦਿੱਤਾ, ਤੁਹਾਡੇ ਦਰਸ਼ਨਾਂ ਨੇ ਨਵਾਂ ਜੀਵਨ ਦਿੱਤਾ, ਮੈਂ ਕਹੂੰ ਤੁਹਾਡੇ ਦਰਿਆ ਦੀ ਮੱਛੀ ਦੀ ਤਰ੍ਹਾਂ ਤੜਫਾਂਗੇ, ਇਹ ਮਿਹਰਬਾਨੀ ਕਰਕੇ ਜੇ ਜਾਣਾ ਹੀ ਹੈ। ਮਹਾਰਾਜ ਕਹਿੰਦੇ ਜਾਣਾ ਤਾਂ ਮਾਤਾ ਪਏਗਾ, ਕਹਿੰਦੇ ਮੈਂ ਕਿਰਪਾ ਕਰਕੇ ਆਪਣੀ ਇੱਕ ਫੋਟੋ ਦੇ ਲਓ। ਫੋਟੋ ਵਾਲਾ ਬੁਲਾਇਆ, ਇਹੀ ਸਮੱਸਿਆ ਨੌਵੇਂ ਜਾਮੇ ਵਿੱਚ ਵੀ ਆਈ, ਸਾਰਾ ਰੰਗ ਭਰਦਾ ਗੁਰੂ ਤੇਗ ਬਹਾਦਰ ਸਾਹਿਬ ਦੀ ਸਾਰੀ ਫੋਟੋ ਬਣਾ ਦਿੱਤੀ ਪਰ ਚਿਹਰਾ ਨਾ। ਉਹ ਕਹਿੰਦੇ ਜੀ ਚਿਹਰਾ ਨੀ ਮੇਰੇ ਕੋਲ, ਬਸ ਉਹ ਜਵਾਬ ਦੇ ਦਿੱਤਾ। ਇੱਕ ਗੱਲ ਸਾਸ ਜੀ ਬੜੀ ਹੈਰਾਨੀ ਵਾਲੀ ਹੈ, ਉਹੀ ਕਾਗਜ਼, ਉਹੀ ਸਿਆਹੀ, ਉਹੀ ਬੁਰਸ਼, ਫੋਟੋ ਬਣਾਉਣ ਵਾਲਾ ਬਦਲਿਆ ਕੀ ਹੈ? ਸਿਰਫ ਹੱਥ ਬਦਲੇ। ਸਤਿਗੁਰੂ ਮਹਾਰਾਜ ਨੇ ਆਪਣੇ ਹੱਥ ਨਾਲ ਲੈ ਕੇ ਉਹੀ ਰੰਗ, ਆਪਣਾ ਚਿਹਰਾ ਆਪ ਬਣਾਇਆ ਮੇਰੇ ਹਜ਼ੂਰ ਪਾਤਸ਼ਾਹ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਨੇ। ਔਰ ਉਹ ਸਾਰੀ ਫੋਟੋ ਵਿਕਟੋਰੀਆ ਵਿੱਚ ਪਈ ਹੈ, ਉੱਥੇ ਅੰਗਰੇਜ਼ਾਂ ਨੇ ਸੰਭਾਲ ਕੇ ਰੱਖੀ। ਵੇ ਹੈਰਾਨੀ ਦੀ ਬਾਤ ਹੈ, ਜਿਹੜਾ ਤਾਂ ਫੋਟੋ ਬਣਾਉਣ ਵਾਲੇ ਨੇ ਰੰਗ ਭਰਿਆ, ਸਦੀਆਂ ਬਾਅਦ ਉਹਦਾ ਤਾਂ ਰੰਗ ਫੇਕਾ ਪੈਣਾ ਸ਼ੁਰੂ ਹੋ ਗਿਆ, ਪਰ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਰੰਗ ਭਰਿਆ, ਉਹ ਚਿਹਰਾ ਉਸੇ ਤਰ੍ਹਾਂ ਹੀ ਲਗਵਾ ਰਿਹਾ, ਉਹਦੇ ਚ ਰੰਗ ਚ ਕੋਈ ਅੰਤਰ ਨਹੀਂ ਹੈ। ਫੋਟੋਆਂ ਬਣਾ ਕੇ ਘਰ ਵਿੱਚ ਰੱਖਣ ਦੀ ਤਾਂ ਮਰਿਆਦਾ ਹੈ, ਇਹਦਾ ਕੋਈ ਖੰਡਨ ਨਹੀਂ, ਲੇਕਿਨ ਬਾਣੀ ਛੱਡ ਕੇ ਫੋਟੋ ਨੂੰ ਮੱਥੇ ਟੇਕਣ ਦਾ ਜਿਹੜਾ ਰਿਵਾਜ ਸਾਡੀ ਕੌਮ ਵਿੱਚ ਪੈ ਗਿਆ, ਇਹ ਮਨਮੁੱਖ ਸ਼ੁਰੂ ਹੋ ਗਈ। ਤਕਲੀਫ ਨਹੀਂ ਮੰਨਣੀ ਕਿਸੇ ਨੇ, ਸੁਧਾਰ ਕਰਨਾ ਹੈ। ਔਰ ਕਈ ਵਾਰ ਤਾਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਫੋਟੋ ਰੱਖ ਕੇ ਫੋਟੋ ਨੂੰ ਮੱਥੇ ਟੇਕੇ ਜਾਂਦੇ ਆ। ਨਕਲੀ ਮੂਰਤ ਅਸਲੀ ਨਾ, ਮੂਰਤ ਨਕਲੀ ਹੈ। ਇੱਕ ਵਾਰ ਮਹਾਂਪੁਰਸ਼ਾਂ ਨੇ ਬਹੁਤ ਵੱਡਾ ਸੰਤ ਸੰਮੇਲਨ ਕਰਾਇਆ, ਉਹਦੇ ਵਿੱਚ ਸਾਧੂਆਂ ਨੂੰ ਵੱਖਰੇ ਵੱਖਰੇ ਵਿਸ਼ੇ ਦੇ ਦਿੱਤੇ ਬੋਲਣ ਵਾਸਤੇ। ਮੇਰਾ ਟਾਈਮ ਸੀ ਜਿਹੜਾ ਮੈਂ ਲਾ ਕੇ ਆ ਗਿਆ, ਮੇਰੇ ਤੋਂ ਬਾਅਦ ਇੱਕ ਬੋਲਿਆ ਉਹਨੂੰ ਦਿੱਤਾ ਹੋਇਆ ਸੀ, ਗੁਰ ਕੀ ਮੂਰਤ ਮਨ ਮੇ ਧਿਆਨ। ਤੇ ਉਹ ਇੰਨਾ ਕੁਛ ਮੂਰਤ ਤੇ ਬੋਲਿਆ ਵੀ ਮੇਰਾ ਖਿਆਲ ਆ ਵੀ ਹਜ਼ਾਰਾਂ ਦੀ ਗਿਣਤੀ ਚ ਲੋਕਾਂ ਨੂੰ ਗੁਰੂ ਸਾਹਿਬ ਦੀ ਫੋਟੋ ਪੂਜਣ ਵਾਸਤੇ ਉਤਸ਼ਾਹਿਤ ਕਰ ਗਿਆ। ਥੋੜੇ ਸਮੇਂ ਵਿੱਚ ਮੈਂ ਪ੍ਰਬੰਧਕ ਨੂੰ ਕਿਹਾ ਜੀ ਮੈਨੂੰ ਦੁਬਾਰਾ ਟਾਈਮ ਦਿਓ। ਉਹ ਮੇਰੇ ਸੁਭਾਅ ਤੋਂ ਜਾਣਨ ਉਹ ਕਹਿੰਦੇ ਵੀ ਇਹਨੇ ਕੋਈ ਨਾ ਕੋਈ ਪੰਗਾ ਖੜਾ ਕਰ ਦੇਣਾ ਇੱਥੇ, ਇਸ ਕਰਕੇ ਕਹਿੰਦੇ ਜੀ ਤੁਹਾਡਾ ਟਾਈਮ ਤਾਂ ਲੱਗ ਗਿਆ ਹੁਣ ਇਹਦੇ ਟਾਈਮ। ਮੈਂ ਕਿਹਾ ਜੀ ਨਹੀਂ, ਜਾਂ ਇਹਨੂੰ ਸੰਤ ਨੂੰ ਕਹੋ ਵੀ ਜਿਹੜਾ ਗਲਤ ਕਿਹਾ ਇਹਨੇ ਉਹ ਵਾਪਸ ਲਵੇ। ਕਹਿੰਦੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਕਿਹਾ ਇਹ ਕਹਿੰਦਾ ਗੁਰ ਕੀ ਮੂਰਤ ਮਨ ਮੈਂ ਧਿਆਨ ਇੱਥੇ ਖੜਾ ਹੈ। ਮੈਂ ਕਹਾਣੀ ਤੋਂ ਬੋਲਣੀ ਹੈ ਵੀ ਗੁਰ ਮੂਰਤ ਗੁਰ ਸ਼ਬਦ ਹੈ, ਮੈਂ ਇਹ ਬੋਲਣਾ। ਜੇ ਤਾਂ ਤੁਹਾਨੂੰ ਇਹ ਲੱਗਦਾ ਵੀ ਇਹ ਗੁਰਮਤ ਨੇ ਜਿਹੜੀ ਮੈਂ ਕਹੀ ਹੈ, ਇਹ ਮਹਾਰਾਜ ਨੇ ਸਾਨੂੰ ਫੋਟੋਆਂ ਪੂਜਣ ਵਾਸਤੇ ਨਹੀਂ ਕਿਹਾ। ਗਿਆਰਵੇਂ ਥਾਂ ਤੇ ਗੁਰੂ ਗ੍ਰੰਥ ਸਾਹਿਬ ਦਾ ਆਪਣਾ ਸਰੂਪ ਦਿੱਤਾ ਵੀ ਆਹ ਪੂਜਿਓ, ਪ੍ਰਗਟ ਗੁਰਾਂ ਕੀ ਦੇ ਕਿਹਾ, ਜਾਵੇ ਪ੍ਰਗਟ ਮੂਰਤੀ ਕਹਿ ਦਿੰਦੇ ਆਪਣੀ, ਕੀ ਫਰਕ ਰਹਿ ਗਿਆ ਹਿੰਦੂ ਧਰਮ ਨਾਲੋਂ ਸਾਡਾ ਭਾਈ। ਫਿਰ ਉਹਨਾਂ ਦੀਆਂ ਮੂਰਤਾਂ ਪੱਕੀਆਂ ਪੱਥਰ ਦੀਆਂ ਨੇ, ਪਾਣੀ ਚ ਸਿੱਟ ਤੋਂ ਕਰਦੀਆਂ ਨੇ, ਫਿਰ ਤੁਹਾਡੇ ਵਾਲੀ ਮੂਰਤਾਂ ਤਾਂ ਉਦੋਂ ਵੀ ਕੱਚੀਆਂ, ਪਾਣੀ ਸਿੱਟ ਤੋਂ ਕਰ ਜਾਊਗੀ। ਇਸ ਕਰਕੇ ਗੁਰੂ ਪਿਆਰਿਓ, ਪੂਜਾ ਕਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਘਰ ਦੇ ਵਿੱਚ ਸ਼ਿੰਗਾਰ ਕਰੋ, ਲਾਓ ਥਾਂ ਥਾਂ ਤੇ, ਸ਼ਹੀਦਾਂ ਦੀਆਂ ਵੀ ਲਾਓ। ਭਾਈ ਤਾਰੂ ਸਿੰਘ ਵਰਗੇ, ਮਤੀ ਦਾਸ ਵਰਗੇ, ਗੁਰੂ ਸਾਹਿਬਾਨ ਸਾਹਿਬਜ਼ਾਦੇ ਲਾਓ ਸਾਰੀਆਂ, ਇਹਦਾ ਕੋਈ ਖੰਡਨ ਨਹੀਂ ਹੈ। ਲੇਕਿਨ ਮੱਥੇ ਨਹੀਂ ਟੇਕਣਾ, ਮੱਥੇ ਟੇਕਣਾ ਇਹ ਬਨਮਤ ਹੈ। ਮੱਥਾ ਟੇਕਣਾ ਕੇਵਲ ਸ਼ਬਦ, ਗੁਰਮੂਰਤ ਗੁਰ ਸ਼ਬਦ ਹੈ। ਹੁਣ ਭਾਈ ਗੁਰਦਾਸ ਇੱਥੇ ਕੀ ਕਹਿੰਦੇ ਨੇ, ਗੁਰਮੂਰਤ ਗੁਰ ਸ਼ਬਦ ਸੁਣ। ਭਾਈ ਸਾਹਿਬ ਕਹਿੰਦੇ ਸਿੱਖੋ ਕਿਤੇ ਗੁਰੂਆਂ ਦੀਆਂ ਮੂਰਤਾਂ ਚ ਨਾ ਕਿਤੇ ਐਸੀ ਮਨਮਤ ਨਾ ਸ਼ੁਰੂ ਕਰ ਲਓ। ਮੈਂ ਗੁਰੂਆਂ ਦੇ ਨੇੜੇ ਹੋ ਕੇ ਵੇਖਿਆ ਕਿ ਤੁਹਾਡੀ ਸ਼ਕਲ ਕਿਹੜੀ ਹੈ ਅਸਲੀ। ਗੁਰਮੂਰਤ ਗੁਰ ਸ਼ਬਦ ਸੁਣ, ਸਾਧ ਸੰਗਤ ਆਸਨ ਨਿਰੰਕਾਰੀ। ਸਾਧ ਸੰਗਤ ਦਾ ਮਹਾਤਮ ਕਿਉਂ ਜਾਦੇ ਆ? ਭਾਈ ਗੁਰਦਾਸ ਨੂੰ ਪੁੱਛਿਆ, ਕਹਿੰਦੇ ਸਾਧ ਸੰਗਤ ਨਿਰੰਕਾਰ ਦਾ ਆਸਨ ਹੈ। ਆਸਨ ਹੁੰਦਾ ਜਿੱਥੇ ਕੋਈ ਬੈਠੇ, ਨਿਰੰਕਾਰ ਬੈਠਾ ਹੈ ਇੱਥੇ। ਸਾਧ ਸੰਗਤ ਦੇ ਦਰਸ਼ਨ, ਨਿਰੰਕਾਰ ਦੇ ਦਰਸ਼ਨ। ਸਾਧ ਸੰਗਤ ਆਸਨ ਨਿਰੰਕਾਰੀ, ਆਦਿ ਪੁਰਖ ਆਦੇਸ਼ ਕਰ, ਅੰਮ੍ਰਿਤ ਵੇਲਾ ਸ਼ਬਦ ਆਹਾਰੀ। ਸਿੱਖ ਅੰਮ੍ਰਿਤ ਵੇਲੇ ਸ਼ਬਦ ਦਾ ਭੋਜਨ ਛਕਦਾ, ਯਾਨੀ ਸ਼ਬਦ ਦਾ ਅਭਿਆਸ ਕਰਦਾ। ਭਾਈ ਗੁਰਦਾਸ ਸਾਹਿਬ ਤੋਂ ਬਾਅਦ ਦੂਸਰਾ ਨਾਮ ਇੱਕ ਮਹਾਨ ਵਿਦਵਾਨ ਭਾਈ ਨੰਦ ਲਾਲ ਸਿੰਘ ਜੀ ਦਾ ਆਉਂਦਾ ਹੈ। ਸਾਰੀ ਰਚਨਾ ਫਾਰਸੀ ਦੀ ਹੈ, ਉਹਦਾ ਅਨੁਵਾਦ ਪੰਜਾਬੀ ਵਿੱਚ ਕੀਤਾ ਗੁਰਮੁਖੀ ਦੇ ਵਿੱਚ ਕਈਆਂ ਵਿਦਵਾਨਾਂ ਨੇ, ਪਰ ਜਿਹੜਾ ਆਨੰਦ ਉਹਨਾਂ ਦੀ ਆਪਣੀ ਉਸ ਭਾਸ਼ਾ ਵਿੱਚ ਹੈ ਤੇ ਉਹ ਗੁਰਮੁਖੀ ਲਿਪੀ ਵਿੱਚ ਜਿਹਨਾਂ ਵਿਦਵਾਨਾਂ ਨੇ ਕੀਤਾ ਉਹਦੇ 'ਚ ਰਸ ਨਹੀਂ ਹੈ ਉਸ ਤਰ੍ਹਾਂ ਜਿੰਨਾ ਉਹਦੇ 'ਚ ਰਸ ਹੈ। ਹਾਲਾਂਕਿ ਉਹ ਫਾਰਸੀ ਵਿੱਚ ਕਹਿੰਦੇ ਨੇ ਸਤਸੰਗ ਦੀ ਮਹਿਮਾ। ਇਹਦੇ ਨਾਲ ਹੀ ਮੈਂ ਆਪਣੀ ਗੱਲ ਸਮਾਪਤ ਕਰਾਂਗਾ। ਕੱਲ ਨੂੰ ਛੁੱਟੀਆਂ ਦੇ ਰਹੇ ਹਾਂ, ਇਸ ਕਰਕੇ ਬਾਬਾ ਜੀ ਨੇ ਕਿਹਾ ਸੀ ਸਮੇਂ ਦਾ ਬਹੁਤਾ ਹੀ ਖਿਆਲ ਨਾ ਕਰਿਓ ਵੀ ਸਮਾਂ ਉੱਤੇ ਨਹੀਂ ਕਰਨਾ, ਵੀ ਸਮਾਂ ਜਿਹੜਾ ਹੈ, ਬਲਕਿ ਮੇਰੇ ਖਿਆਲ 'ਚ ਰਾਜੀ ਸਿੰਘ ਸਾਹਿਬਾਨ ਮੇਰੇ ਆਉਣ ਕਰਕੇ ਜਲਦੀ ਹਟ ਗਏ ਤੇ ਉਹ ਵੀ ਭਾਵੇਂ ਟਾਈਮ ਥੋੜ੍ਹਾ ਉੱਤੇ ਲਾਉਂਦੇ। ਜਿਹੜੇ ਹਿਸਾਬ ਸਿਰ ਮੈਨੂੰ ਸਮੇਂ ਦਾ ਇਸ਼ਾਰਾ ਕੀਤਾ ਬਾਬਾ ਜਗਿੰਦਰ ਸਿੰਘ ਜੀ ਨੇ, ਉਹਦੇ ਵਿੱਚ ਆਪਾਂ ਥੋੜ੍ਹਾ ਸਮਾਂ ਹੋਰ ਬੈਠਾ, ਬਹੁਤਾ ਸਮਾਂ ਵੀ ਨਹੀਂ, ਪਰ ਆਹ ਗੱਲ ਭਾਈ ਸਾਹਿਬ ਦੀ ਜ਼ਰੂਰ ਸੁਣੋ। ਭਾਈ ਨੰਦ ਲਾਲ ਸਿੰਘ ਜੀ ਕਹਿੰਦੇ ਕਿ ਫਾਰਸੀ ਦਾ ਹੈ, ਉਹਦੇ ਵਿੱਚ ਸਮਝ ਨਹੀਂ ਆਏਗੀ, ਇਸ ਤਰ੍ਹਾਂ ਜਿਹੜੇ ਫਾਰਸੀ ਪੜ੍ਹੇ ਹੈ ਜਾਂ ਇਹ ਸ਼ਬਦ ਦੇ ਅਰਥ ਜਾਣਦੇ ਹੋ ਉਹਨਾਂ ਤੇ ਕੋਈ ਬਾਤ ਨਹੀਂ, ਜਿਹੜੇ ਨਹੀਂ ਜਾਣਦੇ ਉਹਨਾਂ ਦੇ ਲਈ ਮੈਂ ਸੌਖਾ ਕਰਨ ਵਾਸਤੇ ਇਹਦੇ ਜੋ ਅਰਥ ਵਿਚਾਰ ਹੈ ਉਹ ਬੇਨਤੀ ਕਰਾਂ। ਉਹ ਕਹਿੰਦਾ ਰੂਜ ਜ਼ੋਮਾ ਮੋਹ ਨਾਮ ਪਾਕਵਾਲ। ਰੋਜ਼ ਆਪਾਂ ਦਿਨ ਕਹਿੰਦੇ ਹਾਂ, ਰੋਜ਼ ਫਾਰਸੀ ਦੇ ਵਿੱਚ ਦਿਨ ਨੂੰ ਕਹਿੰਦੇ ਨੇ। ਰੂਜ ਜ਼ੋਮਾ ਕਹਿੰਦਾ ਇਸਲਾਮ ਦੇ ਵਿੱਚ ਜੁਮੇ ਦਾ ਦਿਨ, ਰੂਜ ਜ਼ੋਮਾ ਉਹ ਪਾਕ, ਇਹਨੂੰ ਬੜਾ ਪਾਕ ਪਵਿੱਤਰ ਮੰਨਿਆ। ਰੂਜ ਜ਼ੋਮਾ ਮੋਮਨਾਨ ਪਾਕਵਾਲ, ਮੋਮਨਾ ਦੇ ਵਿੱਚ ਇਸਲਾਮ ਦੇ ਵਿੱਚ ਇਸ ਨੂੰ ਬੜਾ ਪਵਿੱਤਰ ਮੰਨਿਆ। ਕਿਉਂ? ਕਹਿੰਦੇ ਇਸਲਾਮ ਦੇ ਵਿੱਚ ਪੰਜ ਵਕਤ ਨਮਾਜ਼ ਪੜ੍ਹਨ ਦਾ ਵਿਧਾਨ ਹੈ, ਹਰ ਰੋਜ਼ ਪੰਜ ਨਮਾਜ਼ਾਂ, ਜਿਹੜੀ ਪੰਜ ਵਕਤ ਪੰਜ ਨਮਾਜ਼ਾਂ ਪੜ੍ਹੇ ਤੇ ਜੇ ਕੋਈ ਬਹੁਤ ਮੁਸ਼ਕਲ ਦੇ ਵਿੱਚ ਹੈ, ਪੰਜ ਵਕਤ ਮਸੀਤ 'ਚ ਨਹੀਂ ਜਾ ਸਕਦਾ, ਉਹ ਜਿੱਥੇ ਹੈ ਆਪਣੇ ਖੇਤ 'ਚ ਮੂੰਹ ਮੱਕੇ ਵੱਲੋਂ ਕਰਕੇ ਨਮਾਜ਼ ਪੜ੍ਹ ਲਏ, ਜੇ ਐਸਾ ਵੀ ਨਹੀਂ ਹੋ ਸਕਦਾ, ਕਹਿੰਦੇ ਵੀ ਫਿਰ ਉਹ ਜੁਮੇ ਦੀ ਨਮਾਜ਼ ਜਿਹੜੀ ਹੈ ਇਹ ਜ਼ਰੂਰ ਮਸੀਤ ਵਿੱਚ ਜਾ ਕੇ ਪੜ੍ਹੇ। ਰੂਜ਼ ਲੋਮਾ ਮੋਮ ਨਾਨ ਪਾਕ ਵਾਲ ਗਿਰਦਵੀ ਆਇੰਦ ਅਲ ਰਹਿਰੇ ਨਿਵਾਸ। ਉਹ ਕਹਿੰਦੇ ਨੇ ਇੱਕ ਦੂਜੇ ਨੇ ਕਿ ਆ ਬਈ ਅੱਜ ਜੁਮੇ ਦੀ ਨਮਾਜ਼ ਪੜ੍ਹਨੀ ਆ, ਅੱਜ ਪਵਿੱਤਰ ਦਿਨ ਹੈ ਖੁਦਾ ਦਾ। ਰੂਹ ਜ਼ੋਮਾ ਮੋਹ ਮਾਨ ਪਾਕ ਬਾਸ ਗਿਰਦਮੀ ਅਹਿੰਦ ਅਜ਼ਬਹਿਰੇ ਨਿਵਾਜ਼। ਹੁਣ ਗੱਲ ਕਰਦੇ ਭਾਈ ਸਾਹਿਬ ਆਪਣੇ ਧਰਮ ਦੀ, ਕਹਿੰਦਾ ਹਮ ਚੁਣਾ ਮਦਨੇ ਸਾਧ ਸੰਗ। ਭਾਈ ਸਾਹਿਬ ਕਹਿੰਦੇ ਜਿਵੇਂ ਉਹਨਾਂ ਨੇ ਸੱਤਾਂ ਦਿਨਾਂ 'ਚ ਇੱਕ ਦਿਨ ਪਵਿੱਤਰ ਮੰਨਿਆ ਖੁਦਾ ਦੀ ਬੰਦਗੀ ਇਬਾਦਤ ਕਰਨ ਵਾਸਤੇ, ਕਹਿੰਦਾ ਹਮ ਚੁਣਾ ਮਦਨੇ, ਜਿਹੜੇ ਮਦ ਵਿੱਚ ਮੈਂ ਹਾਂ ਸਿੱਖ ਧਰਮ ਵਿੱਚ, ਹਮ ਚੁਣਾ ਮਦਨੇ ਸਾਧ ਸੰਗ ਕਦ ਮੁਹੱਬਤ ਬਾ ਖੁਦਾ ਦਾ ਰੰਗ ਦਾ ਰੰਗ। ਕਹਿੰਦਾ ਸਤਸੰਗ ਵਿੱਚ ਕੀ ਕੀਤਾ ਜਾਂਦਾ ਹੈ, ਕਹਿੰਦਾ ਖੁਦਾ ਦੀ ਮੁਹੱਬਤ ਪੈਦਾ ਕੀਤੀ ਜਾਂਦੀ ਹੈ, ਖੁਦਾ ਦਾ ਪਿਆਰ ਪੈਦਾ ਕੀਤਾ ਜਾਂਦਾ ਹੈ, ਰੱਬ ਦਾ ਪਿਆਰ ਜਾਗਰਤ ਕੀਤਾ ਜਾਂਦਾ ਹੈ। ਇਸ ਕਰਕੇ ਭਾਈ ਸਾਹਿਬ ਕਹਿੰਦੇ ਨੇ ਗਿਰਦਮੀ ਆਇਨ ਧਰਮਾਂ ਹੀ ਦੋ ਵਾਰ ਵਹਿਰ ਜ਼ਿਕਰ ਖਾ ਸਾਰੇ ਪ੍ਰਭੂ ਦਾ। ਅਖੀਰਲੇ ਬੋਲ ਹਨ, ਕਹਿੰਦਾ ਮੇਰੇ ਕਲਗੀ ਵਾਲੇ ਸਤਿਗੁਰੂ ਦੀ ਹਜ਼ੂਰੀ ਦੇ ਅੰਦਰ ਦਰ ਮਾਹੀ ਦੋ ਵਾਰ, ਮਾਹ ਮਹੀਨੇ ਨੂੰ ਕਹਿੰਦੇ ਨੇ, ਦਰ ਵਿੱਚ ਮਹੀਨੇ ਦੇ ਵਿੱਚ ਦੋ ਵਾਰ ਸੰਗਤ ਕਰਨ ਦਾ ਬੜਾ ਸਖ਼ਤ ਵਿਧਾਨ ਸੀ। ਗੁਰੂ ਦਾ ਹੁਕਮ ਸੀ ਸਿੱਖੋ, ਇਹ ਗੁਰੂ ਨਾਨਕ ਦੀ ਗੱਦੀ ਹੈ, ਆਦੋ ਮਰਿਆਦਾ ਚਲੀ ਆ ਰਹੀ ਹੈ, ਸਿੱਖ ਹਰ ਰੋਜ਼ ਗੁਰੂ ਨਾਨਕ ਦੀ ਗੱਦੀ ਨੂੰ ਮੱਥਾ ਟੇਕੇ ਜਨਮ ਸਫਲਾ ਕਰੇ। ਤੇ ਜਿਹੜੇ ਨੇੜੇ ਸੀ ਉਹ ਤਾਂ ਰੋਜ਼ ਮੱਥਾ ਟੇਕਦੇ, ਜਿਹੜੇ ਦੂਰ ਸੀ ਉਹ ਕਹਿੰਦੇ ਮਹਾਰਾਜ ਸਾਡੇ ਵਾਸਤੇ ਬੜਾ ਮੁਸ਼ਕਲ ਹੈ ਹਰ ਰੋਜ਼ ਆਉਣਾ। ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਫਿਰ ਤੁਸੀਂ ਇਸ ਤਰ੍ਹਾਂ ਕਰੋ, ਮਹੀਨੇ 'ਚ ਦੋ ਵਾਰ ਆ ਜਾ ਕਰੋ, ਇੱਕ ਮਹੀਨੇ 'ਚ ਦੋ ਵਾਰ ਇਦੋਂ ਗਿਲਦੀਆਂ ਸੰਗਤਾਂ ਹੁਮ ਹਮਾ ਕੇ ਆਉਂਦੀਆਂ, ਜਿਹੜੇ ਬਹੁਤ ਦੂਰ ਸਨ ਤੇ ਉਹਨਾਂ ਵਾਸਤੇ ਵਿਧਾਨ ਹੋ ਕੇ ਭਾਈ ਤੁਸੀਂ ਸਾਲ ਵਿੱਚ ਦੋ ਵਾਰ ਆ ਜਾ ਕਰੋ। ਇਸ ਕਰਕੇ ਭਾਈ ਸਾਹਿਬ ਇੱਥੇ ਕਹਿੰਦੇ ਨੇ ਗਿਲਦਮੀ ਆਇਨ ਦਰਮਾਹੇ ਦੋ ਵਾਰ ਵਹਿਰ ਜ਼ਿਕਰ ਖਾਲਸਾ ਹੀ ਪ੍ਰਗਟ ਦਾ। ਮੇਰੇ ਸਾਈ ਦੇ ਦਰ ਤੇ ਇਹ ਜਿਹੜਾ ਮੱਸਿਆ ਸੰਗਰਾਮ ਦੀ ਬਾਤ ਭਾਈ ਨੰਦ ਲਾਲ ਸਿੰਘ ਦੀ ਰਸਨਾ ਦੇ ਵਿੱਚੋਂ ਸੰਗਰਾਮ ਦਾ ਇਸ਼ਾਰਾ ਮਿਲਦਾ ਹੈ। ਇਹ ਜਿਹੜੇ ਹੁਣ ਵਾਲੇ ਨਵੇਂ ਗਿਆਨੀ ਪੈਦਾ ਹੋ ਕੇ ਕਹਿੰਦੇ ਜੀ ਸੰਗਰਾਂਦ ਮਨਾਉਣਾ ਵੀ ਮਨਮਤ ਹੈ, ਇੱਕ ਗੁਰਮੁਖ ਕਹਿ ਰਿਹਾ ਸੀ ਸੰਗਰਾਂਦ ਮਨਾਉਣਾ ਵੀ ਮਨਮਤ ਹੈ। ਮੈਂ ਕਿਹਾ ਜੀ ਗੁਰਮਤ ਕੀ ਹੈ, ਕਹਿੰਦਾ ਜੀ ਇਹ ਤਾਂ ਐਵੇਂ ਬਾਹਮਣਾਂ ਦੀ ਬਣਾਈ ਹੈ ਸੰਗਰਾਂਦ, ਸਾਡਾ ਕੀ ਲੈਣ ਦੇਣਾ ਐਵੇਂ ਬਾਰਾਂ ਮਹਾਂਪੁਰੀਆਂ ਦੇ ਉਸ ਦਿਨ। ਮੈਂ ਕਿਹਾ ਕੀ ਕਰਨਾ ਚਾਹੀਦਾ ਤੇਰੇ ਖਿਆਲਾਂ ਦੇ ਅਨੁਸਾਰ, ਕਹਿੰਦਾ ਬਾਰਾਂ ਮਾਂ ਨਹੀਂ ਬਣਨੀ ਚਾਹੀਦੀ, ਮਰਜ਼ੀ ਬਾਣੀ ਪੜ੍ਹ ਲਓ। ਮੈਂ ਕਿਹਾ ਜੇ ਅਲਾਣੀ ਪੜ੍ਹਦੀ ਉਹਨਾਂ ਤੇਰੇ ਨਾਂ ਦੀ ਉਹ ਵੀ ਠੀਕ, ਕੰਮੇ ਮੁੱਕ ਜਾ। ਫਿਰ ਦੇਖਿਆ ਆਉਣ ਵਾਲਾ, ਮੈਂ ਕਿਹਾ ਜਿਹੜਾ ਵਿਧਾਨ ਗੁਰੂਆਂ ਦੇ ਵੇਲੇ ਚਲਿਆ ਆ ਰਿਹਾ ਉਹਨੂੰ ਕਿਵੇਂ ਤੁਸੀਂ ਬਦਲੋਗੇ। ਪਰਵਤਗਾਰ ਪਾਲਣਾ ਕਰਨ ਵਾਲਾ ਪਰਮਾਤਮਾ ਉਹਦਾ ਜ਼ਿਕਰ ਕੀਤਾ ਜਾਂਦਾ, ਉਹਦੀ ਵਿਆਖਿਆ ਕੀਤੀ ਜਾਂਦੀ ਹੈ, ਰੱਬ ਨਾਲ ਜੋੜਿਆ ਜਾਂਦਾ। ਇਸ ਕਰਕੇ ਸਤਸੰਗ ਦਾ ਮਹਾਤਮ ਸਾਰਿਆਂ ਤੋਂ ਉੱਤਮ ਹੈ। ਮਹਾਰਾਜਾ ਜਨਕ ਦਾ ਜੀਵਨ ਪੜ੍ਹੋ, ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ ਉਹ ਸਤਸੰਗ ਦੇ ਮਹਾਤਮ ਕਰਕੇ, ਨਾਮ ਦੇ ਮਹਾਤਮ ਕਰਕੇ, ਧੰਨ ਧੰਨ ਰਾਜਾ ਜਨਕ ਹੈ ਜਿਹਨੂੰ ਸਿਮਰਨ ਕੀਆ ਗਏ। ਨਾਮ ਦਾ ਪ੍ਰਤਾਪ ਹੈ, ਇਹ ਕਰੀਕੇ ਕਾਰਨੇ ਪਾਪੀ ਕਰੇ ਅਰੇਵ ਜਗ ਵੀ ਸਿਮਰਨ ਸਾਰ ਹੈ ਉਸਦੇ ਘੜੀ ਨਾ ਆਏ। ਇਸ ਕਰੇ ਐਸਾ ਸਿਮਰਨ ਜਾਣ ਕੇ ਸੰਤਾਂ ਪਕੜੀ ਟੇਕ, ਜਗ ਵਿੱਚ ਸਿਮਰਨ ਸਾਰ ਹੈ ਵਿਸਰੇ ਘੜੀ ਨਾ ਟੇਕ, ਇੱਕ ਘੜੀ ਵੀ ਨਾ ਭੁੱਲੇ। ਸਤਸੰਗਤ ਦੇ ਵਿੱਚ ਕੀ ਹੈ, ਮਿਲ ਸਾਧ ਸੰਗਤ ਭਜ ਕੇਵਲ ਨਾ, ਆਹ ਸਤਸੰਗਤ ਦਾ ਰਿਜਲਟ ਹੈ। ਉੱਥੇ ਕੀ ਕਰਨਾ, ਨਾਮ ਜਪਣਾ। ਆਹ ਜਿਹੜੀ ਕਥਾ ਹੈ ਇਹ ਵੀ ਨਾਮ ਰੂਪ ਹੈ, ਕੀਰਤਨ ਵੀ ਨਾਮ ਰੂਪ ਹੈ, ਬਾਣੀ ਦਾ ਪਾਠ ਵੀ ਨਾਮ ਰੂਪ ਹੈ, ਵਾਹਿਗੁਰੂ ਵਾਹਿਗੁਰੂ ਕਹਿਣਾ ਵੀ ਨਾਮ ਰੂਪ ਹੈ, ਸਾਰੇ ਨਾਮ ਦੇ ਅੰਗ ਹਨ। ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਆਓ ਹੁਣ ਇੱਥੇ ਸਮਾਪਤੀ ਹੈ। ਕੱਲ ਨੂੰ ਸਾਧ ਸ੍ਰੀ ਐਤਕੀ ਵਾਲੀ ਦੀ ਫੇਰੀ ਦਾ ਲਾਸਟ ਦਿਨ ਹੋਏਗਾ, ਦੁਪਹਿਰ ਦੇ ਦੀਵਾਨ ਦਾ ਅਨਾਉਂਸ ਬਾਬਾ ਜੋਗਿੰਦਰ ਸਿੰਘ ਜੀ ਕਰਨਗੇ, ਤੇ ਦਾਸ ਨੇ ਗੁਰਮੁਖਾਏ ਬੈਠੇ ਲੈ ਕੇ ਜਾਣ ਵਾਲੇ, ਇਸ ਲਈ ਅੱਜ ਮੈਨੂੰ ਖਿਮਾ ਕਰ ਦਿਓ, ਸੰਗਤ ਕੋਲੋਂ ਵੀ ਆਪਦੇ ਕੋਲੋਂ ਵੀ ਸਮਾਂ ਚਾਹੁੰਦਾ ਹਾਂ ਕਿ ਆਗਿਆ ਬਖਸ਼ ਕਰੋ, ਫੁੱਲਾਂ 'ਚ ਕਦੀ ਖਿਮਾ ਕਰਨੀ, ਬਹੁਤ ਬੁਲਾਉਣੀਆਂ ਹੋਣਗੀਆਂ, ਬੋਲਣ ਵਾਲੇ ਨੂੰ ਪਤਾ ਲੱਗਦਾ ਹੁੰਦਾ। ਸੰਗਤ ਗੁਰੂ ਦਾ ਰੂਪ ਹੈ, ਤੇ ਗੁਰੂ ਸਾਹਿਬ ਦੀ ਗੁਰੂ ਕੀ ਸੰਗਤ, ਕਿਰਪਾ ਕਰਕੇ ਬਖਸ਼ ਦੇਵੀ ਦੀ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।